अब मैं कौन उपाय करूं जेह विद मन को संसार चूके पावनिद पार परों जन्म पाए कछ पलो न कीनो ताते अधिक डरो मन बच क्रम हर गुण नहीं गाए यह जी सोच तरों गुरमत सुन कछ ज्ञान न उपजेओ पश ज्यों उदर परों कहो नानक प्रभ बिरद पछानो तब हों पतित तरों कहो नानक प्रभ बिरद पछानो तब खाओ पतित तरों परम सम्मान योग जुगो जुग अटल साहिब श्री गुरु ग्रंथ साहिब सचे पातशाह जी दी पावन पवित्र हजूरी अंदर सुभाईमान गुरु सवारे सतसंगी जनों सतगुरु गुरु तेग बहादुर सचे पातशाह जी उन्हां दी शहादत दे संबंध विच ए विशेष गुरमत दीवान आयोजित कीते गए ने। अमृत गुरबाणी दा कीर्तन गुरु सवारियां तों आप जी ने सरवण कीता है। जगत में झूठी देखी प्रीत अपने सुख स्यों ही सब लागे क्या दारा क्या मीत। ये शब्द आप जी सरवण कर रहे सी। आओ धन गुरु तेग बहादुर जी दी अमृत बाणी नू आधार बना के बख्शे हुए समय विच गुरमत विचारां आपां कर सकीए। विचार दी प्रारंभता करन तों पहला सतगुरु गुरु तेग बहादुर सचे पातशाह साढ़े सारियां दे अंदर नू टिका बख्शो तां जो टिक के आप जी दे अमृत बचना दी विचार कर और सुन सकीए। गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सतगुरु ਗੁਰੂ ਤੇਗ ਬਹਾਦੁਰ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸ਼ਨਾ ਤੋਂ ਉਚਾਰਨ ਕੀਤੀ ਹੋਈ 15 ਰਾਗਾਂ ਦੇ ਵਿੱਚ ਅੰਮ੍ਰਿਤ ਗੁਰਬਾਣੀ ਹੈ। ਰਾਗਾਂ ਵਿੱਚ ਜੋ ਸ਼ਬਦ ਨੇ ਇਹਨਾਂ ਦੀ ਗਿਣਤੀ 59 ਹੈ ਅਤੇ ਜੋ ਅਸੀਂ ਸ਼ਲੋਕ ਪੜ੍ਹਦੇ ਹਾਂ ਉਹ ਗਿਣਤੀ ਵਿੱਚ 57 ਨੇ। ਗੁਰੂ ਤੇਗ ਬਹਾਦੁਰ ਜੀ ਨੇ ਸਭ ਤੋਂ ਵੱਧ ਜ਼ੋਰ ਪਰਮਾਤਮਾ ਦੀ ਭਗਤੀ, ਪਰਮੇਸ਼ਵਰ ਦਾ ਸਿਮਰਨ, ਉਸ ਪਰਮਾਤਮਾ ਦੀ ਯਾਦ ਉੱਪਰ ਦਿੱਤਾ ਹੈ। ਪਰ ਕੇਵਲ ਇੱਕ ਪੱਖ ਹੀ ਨਹੀਂ, ਸਿੱਖ ਸਿਰਫ ਭਗਤੀ ਵਾਲਾ ਪੱਖ ਹੈ ਅਤੇ ਸੰਸਾਰ ਨਾਲ ਜਾਂ ਸੰਸਾਰ ਦੇ ਦੁੱਖ ਵਡਾਉਣ ਲਈ ਉਹ ਧਿਆਨ ਨਹੀਂ ਦਿੰਦੇ। ਨਹੀਂ, ਜੇ ਪਰਮਾਤਮਾ ਦੀ ਭਗਤੀ 'ਤੇ ਪੂਰਨ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਸਤਿਗੁਰੂ ਗੁਰੂ ਤੇਗ ਬਹਾਦੁਰ ਸੱਚੇ ਪਾਤਸ਼ਾਹ ਜੀ ਉਹ ਸੰਸਾਰ ਦਾ ਦਰਦ ਵੀ ਵੰਡਾਉਂਦੇ ਨੇ, ਉਹਨਾਂ ਦਾ ਇੱਕ ਅੰਮ੍ਰਿਤ ਬਚਨ ਇਸ ਰਾਤਰੀ ਦੇ ਦੀਵਾਨ ਵਿੱਚ ਆਧਾਰ ਬਣਾ ਕੇ ਆਪਾਂ ਨੇ ਗੁਰਮਤ ਵਿਚਾਰਾਂ ਦੀ ਸਾਂਝ ਆਰੰਭ ਕਰਨੀ ਹੈ। ਉਹ ਸ਼ਬਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਸੋਰਟ ਵਿੱਚ ਹਜ਼ੂਰ ਦਾ ਉਚਾਰਨ ਕੀਤਾ ਹੋਇਆ ਹੈ। ਇਹ ਸ਼ਬਦ ਦੇ ਬਚਨ ਨੇ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਜੇ ਸਿਮਰਤ ਗਨਕਾ ਸੀ ਉਧਰੀ ਤਾਂ ਕੋ ਜਸ ਉਰਤਾਰੋ ਅਟਲ ਭਇਓ ਧਰੂ ਜਾ ਕੈ ਸਿਮਰਨ ਅਰ ਨਿਰਭੈ ਪਦ ਪਾਇਆ ਦੁਖ ਹਰਤਾ ਇਹ ਬਿਦ ਕੋ ਸੁਆਮੀ ਤੈ ਕਾਹੇ ਬਿਸਰਾਇਆ। ਜਬ ਹੀ ਸ਼ਰਨ ਗਈ ਕਿਰਪਾ ਨਿਧ ਗਜ ਗ੍ਰਾਹ ਤੇ ਛੂਟਾ ਮਹਿਮਾ ਨਾਮ ਕਹਾਂ ਲਓ ਬਰਨੋ ਰਾਮ ਕਹਿਤ ਬੰਧਨ ਤੇ ਟੂਟਾ। ਅਜਾ ਮਲ ਪਾਪੀ ਜਗ ਜਾਨੈ ਨਿਮਖ ਮਾਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰੈ ਪਾਰਾ। ਹਜ਼ੂਰ ਨੇ ਇਸ ਅੰਮ੍ਰਿਤ ਬਚਨ ਵਿੱਚ 4 ਪ੍ਰਮਾਣ ਦਿੱਤੇ ਨੇ ਅਤੇ ਚਾਰੇ ਜਿਹੜੇ ਪ੍ਰਮਾਣ ਨੇ ਉਹ ਪੁਰਾਣਕ ਉਦਾਹਰਨਾਂ ਨੇ ਅਤੇ ਪੁਰਾਣਕ ਉਦਾਹਰਨਾਂ ਉਹਨਾਂ ਭਗਤਾਂ ਦੀਆਂ ਕਹਿ ਲਈਏ ਜਾਂ ਉਹਨਾਂ ਦੀਆਂ ਜਿਨ੍ਹਾਂ ਨੇ ਅੰਤਲੇ ਵੇਲੇ, ਦੁੱਖ ਵੇਲੇ, ਪਤਿਤ ਪੁਣੇ ਵੇਲੇ ਪਰਮਾਤਮਾ ਦੇ ਚਰਨਾਂ ਦੀ ਸ਼ਰਨ ਲਈ ਅਤੇ ਉਹਨਾਂ ਦਾ ਪਾਰ ਉਤਾਰਾ ਹੋ ਗਿਆ। ਪਰ ਇੱਥੇ ਜੋ ਖਾਸ ਬੇਨਤੀ ਮੈਂ ਕਰਨੀ ਹੈ ਕਿ ਇਹਨੂੰ ਕੇਵਲ ਹਜ਼ੂਰ ਨੇ ਕਹਾਣੀ ਦੇ ਰੂਪ ਵਿੱਚ ਪੇਸ਼ ਨਹੀਂ ਕੀਤਾ। ਜੇ ਕਹਾਣੀ ਦੀ ਗੱਲ ਕੀਤੀ, ਪ੍ਰਚਲਿਤ ਉਸ ਵੇਲੇ ਦੀਆਂ ਘਟਨਾਵਾਂ ਦੀ ਗੱਲ ਕੀਤੀ, ਪਰ ਨਾਲ ਉਸ ਦੇ ਇਹ ਵੀ ਹਜ਼ੂਰ ਨੇ ਸਮਝਾਇਆ ਕਿ ਜਿਹੜੀ ਕਹਾਣੀ, ਜਿਹੜੀ ਸਾਖੀ ਤੂੰ ਦੁਨੀਆਂ ਨੂੰ ਸੁਣਾ ਰਿਹਾ ਅਤੇ ਪੜ੍ਹ ਰਿਹਾ, ਤੈਨੂੰ ਉਹਦੇ ਵਿੱਚੋਂ ਸਿੱਖਿਆ ਕੀ ਮਿਲਦੀ ਏ ਅਤੇ ਜੋ ਪੜ੍ਹ ਕੇ ਤੈਨੂੰ ਸਿੱਖਿਆ ਮਿਲਦੀ ਏ ਉਹਨੂੰ ਅੱਜ ਹੀ ਆਪਣੇ ਜੀਵਨ ਵਿੱਚ ਕਮਾ ਲੈ। ਧਿਆਨ ਦਿਆ, ਜੇ ਸ਼ਬਦ ਇੱਥੇ ਮਨ ਤੋਂ ਗੱਲ ਸ਼ੁਰੂ ਹੋਈ, ਮਨ ਰੇ, ਇਹਦਾ ਅਰਥ ਹੈ ਮੇਰੇ ਮਨਾ ਪ੍ਰਭ ਕੀ ਸ਼ਰਨ ਵਿਚਾਰੋ, ਪਰਮੇਸ਼ਵਰ ਪ੍ਰਭੂ ਦੇ ਚਰਨਾਂ ਦੀ ਸ਼ਰਨ, ਉਹਦੇ ਨਾਮ ਦਾ ਓਟ ਆਸਰਾ, ਉਹਦੀ ਕਦੀ ਵਿਚਾਰ ਤੂੰ ਕੀਤੀ ਹੈ? ਅਤੇ ਫਿਰ ਦੇਖੋ, ਇਹ ਨਹੀਂ ਕਿ ਉਸ ਵੇਲੇ ਪਰਮਾਤਮਾ ਦੇ ਨਾਮ ਨੇ ਉਸ 'ਤੇ ਬਖਸ਼ਿਸ਼ ਕੀਤੀ ਅਤੇ ਅੱਜ ਨਹੀਂ, ਨਾਲ ਪੁਰਾਤਨ ਉਦਾਹਰਣ ਅਤੇ ਵਰਤਮਾਨ ਵਿੱਚ ਆਪਣੇ ਮਨ ਨੂੰ ਵੀ ਨਾਲ ਤੋਰਿਆ ਹੈ। ਇਸ ਨੁਕਤੇ ਨੂੰ ਸਮਝਿਓ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਜਿਸ ਨੂੰ ਸਿਮਰਦਿਆਂ ਜਿਹਨੂੰ ਯਾਦ ਕਰਦਿਆਂ, ਗਨਕਾ ਸੀ ਸੀ ਦਰਥੇ ਵਰਗੀ, ਜੇ ਸਿਮਰਤ ਗਨਕਾ ਸੀ ਉਧਰੀ ਤਾਂ ਕੋ ਜਸ ਉਰਤਾਰੋ, ਜਿਸ ਦਾ ਸਿਮਰਨ ਜਿਸ ਦਾ ਚਿੰਤਨ ਕਰਦਿਆਂ ਗਨਕਾ ਵਰਗੀ ਪਤਿਤ ਕਰਮ ਕਰਨ ਵਾਲੀ ਔਰਤ ਦਾ ਉਧਾਰ ਹੋ ਗਿਆ। ਅਤੇ ਮੇਰੇ ਮਨਾ, ਤੂੰ ਗਨਕਾ ਦੀ ਸਾਖੀ ਸੁਣਾਨਾ, ਤੂੰ ਗਣਕਾ ਵਰਗਾ ਨਾਮ ਆਪਣੇ ਖਿਰਦੇ ਵਿੱਚ ਕਿਉਂ ਨਹੀਂ ਦ੍ਰਿੜ ਕਰਦਾ? ਤਾਂ ਕੋ ਜਸ ਉਰਤਾਰੋ, ਉਹਦੇ ਜਸ ਨੂੰ ਉਹਦੀ ਵਡਿਆਈ ਨੂੰ ਆਪਣੇ ਅੰਦਰ ਧਾਰਨ ਕਰ। ਪਰ ਫਿਰ ਵੀ ਅਸੀਂ ਪਹਿਲੀ ਤੁਕ ਕਿ ਪਰਮਾਤਮਾ ਦੀ ਸ਼ਰਨ, ਦੇਖੋ ਇਹ ਬਾਣੀ ਵਿੱਚੋਂ ਅਸੀਂ ਕੁਝ ਪ੍ਰਮਾਣ ਤੱਕਣੇ ਨੇ। ਹਰ ਬੰਦਾ ਕਿਸੇ ਨਾ ਕਿਸੇ ਦੇ ਸਹਾਰੇ 'ਤੇ ਆਪਣੇ ਜੀਵਨ ਦੇ ਦਿਨ ਬਤੀਤ ਕਰਦਾ ਹੈ। ਭਾਵੇਂ ਉਹ ਜ਼ਬਾਨ ਤੋਂ ਕਹਿ ਦਿੰਦਾ ਕਿ ਮੈਂ ਆਪਣੇ ਆਪ 'ਤੇ ਨਿਰਭਰ ਹਾਂ, ਪਰ ਉਹਦੇ ਤੁਰ ਅੰਦਰ ਕਿਤੇ ਨਾ ਕਿਤੇ ਇਹ ਗੱਲ ਲੁਕੀ ਹੈ, ਛਿਪੀ ਹੈ। ਉਹ ਕਿਸੇ ਨਾ ਕਿਸੇ ਦੇ ਸਹਾਰੇ ਨੂੰ ਅੰਦਰੋਂ ਮਾਣ ਰਿਹਾ ਹੈ। ਗੁਰੂ ਸਾਹਿਬ ਨੇ ਤਾਂ ਬਾਣੀ ਵਿੱਚ ਇਹ ਬਚਨ ਕਹੇ ਨੇ, ਕਹਿੰਦੇ ਨੇ ਇੱਥੋਂ ਤੱਕ ਕਿ ਇਨਸਾਨ ਆਪਣੇ ਮਿੱਤਰਾਂ ਦੇ ਸਹਾਰੇ, ਆਪਣੇ ਪੁੱਤਰਾਂ ਦੇ ਸਹਾਰੇ, ਆਪਣੇ ਧੀਆਂ ਔਰ ਜਵਾਈਆਂ ਦੇ ਸਹਾਰੇ, ਇੱਥੋਂ ਤੱਕ ਆਪਣੇ ਕੁੜਮਾਂ ਦੇ ਸਹਾਰੇ, ਅਤੇ ਕਈ ਵਾਰੀ ਜਿਸ ਧੜੇ ਨਾਲ ਉਹ ਸੰਬੰਧਿਤ ਹੈ ਉਸ ਪੋਲੀਟੀਕਲ ਧੜੇ ਦੇ ਸਹਾਰੇ, ਅਤੇ ਜੇ ਮੁਹੱਲੇ ਵਿੱਚ, ਸ਼ਹਿਰ ਵਿੱਚ, ਸਟੇਟ ਵਿੱਚ ਕੋਈ ਚੌਧਰੀ, ਕੋਈ ਆਗੂ, ਕੋਈ ਮਨਿਸਟਰ ਹੋਵੇ, ਇਉਂ ਸ਼ਬਦ ਵਰਤ ਲਈਏ, ਬਾਹਰੋਂ ਜੋ ਮਰਜ਼ੀ ਕਹੀ ਜਾਏ, ਅੰਦਰੋਂ ਉਹਦੇ ਸਹਾਰੇ 'ਤੇ ਜ਼ਿੰਦਗੀ ਬਤੀਤ ਕਰ ਰਿਹਾ ਹੈ। ਪਰ ਗੁਰੂ ਸਾਹਿਬ ਕਹਿ ਰਹੇ ਨੇ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਗੁਰੂ ਰਾਮਦਾਸ ਜੀ ਦਾ ਬਚਨ ਆਉਂਦਾ ਕਿ ਕਿਸੀ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ, ਕਿਸੀ ਧੜਾ ਕੀਆ ਕੁੜਮ ਸਕੈ ਨਾਲ ਜਵਾਈ। ਕਿਸੇ ਨੇ ਆਪਣਾ ਧੜਾ ਬਣਾ ਲਿਆ ਆਪਣੇ ਪੁੱਤਰ ਕਰਕੇ। ਦੇਖੋ ਇਹਨੂੰ ਨਫ਼ਰਤ ਨਾ ਸਮਝਣਾ, ਨਾ ਇਹਨੂੰ ਭਗੌੜਾਪਨ ਸਮਝਣਾ, ਕਿਉਂਕਿ ਪਰਮਾਤਮਾ ਨੇ ਪੁੱਤਰ ਸਾਨੂੰ ਸੰਤਾਨ ਇੱਕ ਦਾਤ ਦਿੱਤੀ ਏ, ਅਤੇ ਪੁੱਤਰ ਦੇ ਸਹਾਰੇ 'ਤੇ ਜੀਣ ਲੱਗਿਆਂ ਪਰਮਾਤਮਾ ਨੂੰ ਭੁਲਾ ਨਾ ਦੇਈਂ। ਜਿਸ ਦਿਨ ਇਸ ਪੁੱਤਰ ਦੀ ਖੋਂਦ ਸੰਸਾਰ ਵਿੱਚ ਨਹੀਂ ਸੀ, ਪਰਮਾਤਮਾ ਉਸ ਦਿਨ ਵੀ ਤੇਰੇ 'ਤੇ ਕਿਰਪਾ ਕੀਤੀ, ਅਤੇ ਇਹਨੂੰ ਵੇਖ ਕੇ ਪਰਮਾਤਮਾ ਨੂੰ ਕਿਉਂ ਭੁੱਲ ਗਿਆ? ਇਹਦੇ ਸਹਾਰੇ ਨਾ ਜੀ, ਪਰਮਾਤਮਾ ਅੱਜ ਵੀ ਤੇਰੇ 'ਤੇ ਮਿਹਰ ਕਰੇਗਾ। ਪਰ ਹੈ ਤਾਂ ਅੰਦਰ ਇੱਕ ਸ਼ਰਨ, ਆਸਰਾ ਬੰਦਾ ਤੱਕਦਾ। ਕਿਸੀ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ, ਪੁੱਤਰ ਨਾਲ, ਮਿੱਤਰ ਨਾਲ, ਅਤੇ ਸਕੇ ਭਰਾਵਾਂ ਦੇ ਭਰੋਸੇ 'ਤੇ ਬੰਦਾ ਜੀਂਦਾ। ਸ਼ਬਦ ਅਸੀਂ ਪੜ੍ਹ ਰਹੇ ਹਾਂ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਕਿਸੀ ਧੜਾ ਕੀਆ ਕੁੜਮ ਸਕੈ ਨਾਲ ਜਵਾਈ, ਅਤੇ ਜੇ ਬੱਚੀ ਦਾ ਵਿਆਹ ਚੰਗੇ ਘਰ 'ਚ ਹੋ ਗਿਆ, ਦਮਾਦ ਚੰਗੇ ਉੱਚੇ ਰੁਤਬੇ ਵਾਲਾ ਮਿਲ ਗਿਆ, ਫਿਰ ਬੰਦੇ ਦਾ ਮਨ ਆਪਣੇ ਕੁੜਮਾਂ ਦੀ ਅਤੇ ਆਪਣੇ ਜਵਾਈ ਦੇ ਸੋਹਲੇ ਗਾਉਂਦਾ। ਅਤੇ ਅਕਸਰ ਤੁਸੀਂ ਦੇਖੋਗੇ ਬਹੁਤ ਬੰਦੇ ਐਸੇ ਮਿਲਣਗੇ, ਉਹ ਦਿਨ ਦੇ ਵਿੱਚ ਜਿੱਥੇ ਵੀ ਬੈਠਣਗੇ ਅਤੇ ਜਿਨ੍ਹਾਂ ਦਾ ਸਹਾਰਾ ਉਹਨਾਂ ਲਿਆ, ਕਦੀ ਆਪਣੀ ਸੰਤਾਨ ਦੇ ਸਿਫਤ ਕਰਨਗੇ, ਕਦੀ ਆਪਣੀ ਦਮਾਦ ਦੀ ਸਿਫਤ ਕਰਨਗੇ, ਕਦੀ ਆਪਣੇ ਕੁੜਮਾਂ ਦੀ ਸਿਫਤ ਕਰਨਗੇ। ਬਾਬਾ ਜੀ ਕਹਿੰਦੇ ਨੇ, ਇੰਨਾ ਸਮਾਂ ਕਦੀ ਪਰਮਾਤਮਾ ਦੀ ਸਿਫਤ ਕਰ ਜਿਹਨੇ ਤੇਰੇ ਸੰਸਾਰ ਦੇ ਸੰਬੰਧ ਬਣਾਏ ਨੇ। ਕਿਸੀ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ, ਕਿਸੀ ਧੜਾ ਕੀਆ ਕੁੜਮ ਸਕੈ ਨਾਲ ਜਵਾਈ, ਕਿਸੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ। ਪਰ ਧੰਨ ਗੁਰੂ ਰਾਮਦਾਸ ਕਹਿੰਦੇ ਨੇ, ਖਮਾਰਾ ਧੜਾ ਖਰ ਰਿਹਾ ਸਮਾਈ, ਅਸੀਂ ਤਾਂ ਸ਼ਰਨ ਕੇਵਲ ਇੱਕ ਪਰਮਾਤਮਾ ਦੀ ਲਈ, ਸਾਡਾ ਧੜਾ ਤਾਂ ਕੇਵਲ ਕਰਤਾਰ ਪਰਮਾਤਮਾ ਨਿਰੰਕਾਰ ਹੈ। ਇਸ ਤੋਂ ਅੱਗੇ ਥੋੜ੍ਹਾ ਜਿਹਾ ਫਿਰ ਮਨ ਉਹਦੀ ਸ਼ਰਨ ਵਿੱਚ ਜੇ ਚਲਾ ਜਾਏ, ਉਹਦੇ ਓਟ ਆਸਰੇ ਵੀ ਚਲਾ ਜਾਏ, ਤਾਂ ਇਹਦੇ ਕੋਲ ਕਿੰਨਾ ਕੁ ਸੁੱਖ ਹੈ। ਸਤਿਗੁਰੂ ਨੇ ਕਿਹਾ, ਪਾਪੀ ਸ਼ਰਨ ਵੀ ਚਲਾ ਜਾਏ, ਪੁੰਨੀ ਸ਼ਰਨ ਵੀ ਚਲਾ ਜਾਏ, ਵਿਦਵਾਨ ਸ਼ਰਨ ਵੀ ਚਲਾ ਜਾਏ, ਅਗਿਆਨੀ ਸ਼ਰਨ ਵੀ ਚਲਾ ਜਾਏ, ਕੋਈ ਸੰਸਾਰ ਦਾ ਰਾਜਾ ਮਹਾਰਾਜਾ ਸ਼ਰਨ ਵੀ ਚਲਾ ਜਾਏ, ਜਿਹੜਾ ਉਹਦੀ ਸ਼ਰਨ ਵਿੱਚ ਚਲਾ ਗਿਆ ਪਰਮਾਤਮਾ ਨੇ ਉਹਦੇ 'ਤੇ ਮਿਹਰ ਕੀਤੀ ਹੈ। ਕਿਉਂਕਿ ਜਿਹੜੇ ਪ੍ਰਮਾਣ ਨੇ ਗੁਰੂ ਤੇਗ ਬਹਾਦਰ ਜੀ ਦੀ ਇਸ ਬਾਣੀ ਵਿੱਚ, ਉਹ ਤਕਰੀਬਨ ਆ ਚਾਰ ਪੰਜ ਹੀ ਉਦਾਹਰਨਾਂ 59 ਸ਼ਬਦਾਂ ਵਿੱਚ ਵਾਰ ਵਾਰ ਆਉਂਦੀਆਂ। ਹਜ਼ੂਰ ਕਹਿੰਦੇ ਉਸ ਪਰਮਾਤਮਾ ਦੀ ਸ਼ਰਨ, ਸੰਸਾਰ ਦਾ ਭਰੋਸਾ, ਸੰਸਾਰ ਵਿੱਚ ਵਿਚਰ ਪਰ ਓਟ ਪਰਮਾਤਮਾ ਦੀ ਲਈ। ਗੁਰੂ ਜੀ ਨੇ ਤਾਂ ਹੀ ਬਾਣੀ ਵਿੱਚ ਕਿਹਾ, ਤਿਸ ਕੀ ਸ਼ਰਨੀ ਪਰਮਨਾ ਜਿਸ ਜੇਵੜ ਅਵਰ ਨਾ ਕੋਏ, ਜਿਸ ਸਿਮਰਤ ਸੁਖ ਹੋਏ ਘਣਾ, ਦੁੱਖ ਦਰਦ ਨਾ ਮੂਲੇ ਹੋਏ। ਉਹਦੀ ਸ਼ਰਨ ਵਿੱਚ ਜਾ ਕਿ ਜਿਹਦੀ ਸ਼ਰਨ ਵਿੱਚ ਗਿਆ ਤੈਨੂੰ ਅੰਦਰ ਦਾ ਸੁੱਖ ਮਿਲੇਗਾ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਫੁਰਮਾਇਆ ਕਿ ਜੇ ਤੂੰ ਸਦੀਵ ਕਾਲ ਲਈ ਸੁੱਖ ਚਾਹੁੰਦੇ ਤਾਂ ਫਿਰ ਬੰਦੇ ਦੀ ਟੇਕ ਛੱਡ ਕੇ ਪਰਮਾਤਮਾ ਦੀ ਟੇਕ ਵੀ ਚਲਾ ਜਾ, ਉਹਦੀ ਸ਼ਰਨ ਵੀ ਜਾ। ਅਤੇ ਅਸੀਂ ਇਹ ਬਚਨ ਪੜ੍ਹਦੇ ਹਾਂ, ਜੋ ਸੁੱਖ ਕੋ ਚਾਹੈ ਸਦਾ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਜੇ ਸਦੀਵ ਕਾਲ ਲਈ ਤੂੰ ਸੁੱਖ ਚਾਹੁੰਦੇ ਕਿ ਮੇਰੀ ਜ਼ਿੰਦਗੀ ਵਿੱਚ ਕਦੀ ਕੋਈ ਦੁਖਾਂਤ ਨਾ ਵਾਪਰੇ, ਮੈਂ ਸਦੀਵ ਕਾਲ ਲਈ ਆਤਮਿਕ ਸੁੱਖ ਮਾਣਾਂ, ਤਾਂ ਫਿਰ ਸੁੱਖ ਨਿਧਾਨ ਦੀ ਸ਼ਰਨ ਵਿੱਚ ਕਿਉਂ ਨਹੀਂ ਜਾਂਦਾ। ਜੋ ਸੁੱਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇ, ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਖ ਦੇ। ਜੇ ਸਦੀਵ ਕਾਲ ਲਈ ਸੁੱਖ ਚਾਹੁੰਦੇ ਤਾਂ ਪਰਮਾਤਮਾ ਦੇ ਚਰਨਾਂ ਦੀ ਸ਼ਰਨ ਵਿੱਚ ਜਾ। ਹੁਣ ਸ਼ਰਨ ਵਿੱਚ ਜਾਣ ਦਾ ਭਾਵ ਕੀ ਹੈ? ਭਾਵਾਂ ਕਿ ਬਾਣੀ ਵਿੱਚ ਬੇਅੰਤ ਪ੍ਰਮਾਣ ਐਸੇ ਨੇ, ਤਉ ਮੈਂ ਆਇਆ ਸ਼ਰਨੀ ਆਇਆ, ਭਰੋਸਾ ਆਇਆ, ਕਿਰਪਾ ਆਇਆ। ਦੇਖੋ ਆਹ ਤਿੰਨ ਬਚਨ, ਤਉ ਮੈਂ ਆਇਆ, ਹੇ ਪ੍ਰਭੂ ਮੈਂ ਤੇਰੇ ਕੋਲ ਆਇਆ ਵਾਂ। ਕਿਵੇਂ ਜੀ? ਸ਼ਰਨੀ ਆਇਆ, ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆਇਆ। ਤਉ ਮੈਂ ਆਇਆ ਸ਼ਰਨੀ ਆਇਆ, ਭਰੋਸਾ ਆਇਆ। ਅਤੇ ਸ਼ਰਨ ਵਿੱਚ ਇਹ ਨਹੀਂ ਵਕਤੀ ਤੌਰ 'ਤੇ, ਮੈਂ ਤੁਹਾਡੇ 'ਤੇ ਭਰੋਸਾ ਕਰਕੇ ਤੁਹਾਡੀ ਸ਼ਰਨ ਵਿੱਚ ਆਇਆ ਵਾਂ। ਭਰੋਸਾ, ਤਉ ਮੈਂ ਆਇਆ ਸ਼ਰਨੀ ਆਇਆ, ਭਰੋਸਾ ਆਇਆ। ਪਰ ਸ਼ਰਨ ਵਿੱਚ ਵੀ ਤਾਂ ਆਇਆ, ਕਿਰਪਾ ਆਇਆ, ਤੁਹਾਡੀ ਕਿਰਪਾ ਨਾਲ ਆਇਆ ਵਾਂ। ਜਿਉਂ ਭਾਵੈ, ਜਿਵੇਂ ਤੈਨੂੰ ਪਾਉਂਦਾ ਹੈ ਤੂੰ ਉਸੇ ਤਰ੍ਹਾਂ ਮੈਨੂੰ ਰੱਖ, ਕਿਉਂਕਿ ਮੈਨੂੰ ਸ਼ਰਨ ਵਿੱਚ ਮੇਰੇ ਸਮਰੱਥ ਗੁਰੂ ਨੇ ਇਸ ਰਸਤੇ 'ਤੇ ਭੇਜਿਆ ਹੈ। ਹੁਣ ਉਹਦੀ ਸ਼ਰਨ ਵਿੱਚ ਜਾਣ ਦਾ ਭਾਵ ਕੀ ਹੈ? ਮੈਂ ਵੀ ਜ਼ਬਾਨ ਨਾਲ ਅਰਥ ਕਰੀ ਜਾ ਰਿਹਾ ਕਿ ਸ਼ਰਨ ਵਿੱਚ ਜਾਈਏ। ਪਹਿਲੀ ਗੱਲ ਤਾਂ ਬੜੀ ਸਪਸ਼ਟ ਹੈ, ਪਰਮਾਤਮਾ ਦੀ ਸ਼ਰਨ ਵਿੱਚ ਵੱਲ ਪੈਰ ਹੀ ਉਹ ਪੱਟਦਾ ਜਿਹਦੇ ਨਾਲ ਜ਼ਿੰਦਗੀ ਵਿੱਚ ਕੁਝ ਨਾ ਕੁਝ ਘਟਨਾ ਵਾਪਰਦੀ ਹੈ। ਸੁਖੀ ਬੰਦਾ ਜ਼ਰੂਰ ਸ਼ਬਦ ਕਹਿੰਦਾ ਮੈਂ ਸ਼ਰਨ ਵਿੱਚ ਆਇਆ, ਪਰ ਉਹ ਸ਼ਬਦ ਜ਼ਰੂਰ ਕਹਿਣ ਦੇ ਬਾਵਜੂਦ ਵੀ ਅੰਦਰ ਕਿਸੇ ਹੋਰ 'ਤੇ ਟੇਕ ਰੱਖ ਕੇ ਜਿਉਂਦਾ। ਸ਼ਰਨ ਦਾ ਵੀ ਪਤਾ ਉਹਨਾਂ ਨੂੰ ਲੱਗਦਾ ਹੈ ਜਿਨ੍ਹਾਂ ਨਾਲ ਜ਼ਿੰਦਗੀ ਵਿੱਚ ਸਰੀਰਕ ਤੌਰ 'ਤੇ, ਆਰਥਿਕ ਤੌਰ 'ਤੇ, ਅਧਿਆਤਮਿਕ ਤੌਰ 'ਤੇ, ਸੰਸਾਰਿਕ ਤੌਰ 'ਤੇ ਜੇ ਕੋਈ ਦੁਖਾਂਤ ਵਾਪਰਦਾ ਤਾਂ ਦੁਨੀਆ ਨੂੰ ਟਣਕਾ ਕੇ ਅਖੀਰ 'ਤੇ ਕਹਿੰਦੇ ਨੇ ਨਹੀਂ, ਪਰਮਾਤਮਾ ਦੀ ਸ਼ਰਨ ਵਰਗਾ ਸੁੱਖ ਕਿਤੇ ਵੀ ਨਹੀਂ। ਇਹੀ ਕਾਰਨ ਕਿ ਗੁਰੂ ਤੇਗ ਬਹਾਦਰ ਜੀ ਦਾ ਹੀ ਇੱਕ ਬਚਨ ਹੈ, ਅਸੀਂ ਉਹਨਾਂ ਦੀ ਪਵਿੱਤਰ ਬਾਣੀ ਵਿੱਚ ਵੀ ਦੇਖੀਏ। 66 ਰਾਗ ਦੀ ਬਚਨ ਹੈ, ਪ੍ਰੀਤਮ ਜਾਨ ਲਿਖੋ ਮਨ ਮਾਹੀ, ਆਪਣੇ ਸੁਖ ਸਿਓ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਪ੍ਰੀਤਮ ਦਾ ਅਰਥ ਹੈ ਮੇਰੇ ਪਿਆਰੇ, ਇਸ ਬਾਤ ਨੂੰ ਆਪਣੇ ਮਨ ਵਿੱਚ ਚੰਗੀ ਤਰ੍ਹਾਂ ਸਮਝ ਲੈ, ਇਹ ਦੁਨੀਆ ਸਿਰਫ ਸੁੱਖ ਨਾਲ ਜੁੜੀ ਆ। ਹਕੀਕਤ ਇਹੀ ਕਿ ਇੱਥੇ ਕੋਈ ਕਿਸੇ ਦਾ ਨਹੀਂ। ਮਹਾਰਾਜ ਇਹ ਕਿਉਂ ਕਹਿੰਦੇ ਨੇ? ਕਦੀ ਸੁੱਖ ਵਿੱਚ ਲੋਕਾਂ ਦੀ ਗਿਣਤੀ ਨਾ ਕਰ। ਅਤੇ ਅਕਸਰ ਅਸੀਂ ਲੋਕ ਦੇਖਦੇ ਹਾਂ ਸੁੱਖ ਵੇਲੇ, ਇਹ ਗੁਰੂ ਤੇਗ ਬਹਾਦਰ ਜੀ ਦੀ ਸਰਬ ਵਿਆਪਕ ਸੱਚਾਈ ਹੈ, ਸੁੱਖ ਵੇਲੇ ਗਿਣਤੀ ਕਰੋ ਤਾਂ ਹਜ਼ਾਰਾਂ ਦੀ ਤਾਦਾਦ ਵਿੱਚ ਹੋਣਗੇ, ਦੁੱਖ ਵੇਲੇ ਝਾਤੀ ਮਾਰ ਕੇ ਦੇਖੋ ਕੋਈ ਟਾਵਾਂ ਟਾਵਾਂ ਨਜ਼ਰ ਆਏਗਾ। ਅਤੇ ਹਕੀਕਤ ਜਿਸ ਵੇਲੇ ਬੰਦੇ ਦੇ ਸਰੀਰ ਵਿੱਚੋਂ ਪ੍ਰਾਣ ਨਿਕਲਦੇ ਨੇ, ਜਿਹੜਾ ਅੱਤ ਦਾ ਨਜ਼ਦੀਕੀ ਸਰੀਰ ਹੈ ਉਹ ਵੀ ਬੰਦੇ ਦਾ ਸਾਥ ਛੱਡ ਜਾਂਦਾ ਹੈ। ਸੁੱਖ ਦੇ ਮਿੱਤਰ ਨੇ, ਦੁੱਖ ਦੇ ਨਹੀਂ। ਪ੍ਰੀਤਮ ਜਾਨ ਲਿਖੋ ਮਨ ਮਾਹੀ, ਆਪਣੇ ਸੁੱਖ ਸਿਓ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ, ਸੁੱਖ ਮੈਂ ਆਨ ਬਹੁਤ ਮਿਲ ਬੈਠਤ। ਸੁੱਖ ਵਿੱਚ ਬਹੁਤ ਨੇੜੇ ਟੁੱਕਦੇ ਨੇ, ਸਾਰੇ ਕਹਿੰਦੇ ਨੇ ਅਸੀਂ ਤੇਰੇ। ਸੁੱਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ਼ ਘੇਰੈ। ਪਰ ਜਦੋਂ ਮੁਸੀਬਤ ਆ ਗਈ, ਜਦੋਂ ਭੀੜਾਂ ਆ ਬਣੀ, ਤਾਂ ਗੁਰਮੁਖੋ ਉਦੋਂ ਕੋਈ ਵੀ ਬੰਦਾ ਨੇੜੇ ਨਹੀਂ ਟੁੱਕਦਾ। ਹਜ਼ੂਰ ਨੇ ਤਾਂ ਹੀ ਬਾਣੀ ਵਿੱਚ ਕਿਹਾ ਕਿ ਸੁੱਖ ਮੈਂ ਬਹੁ ਸੰਗੀ ਬਹੇ, ਦੁੱਖ ਮੈਂ ਸੰਗ ਨਾ ਕੋਏ। ਘੇਰਾ ਸਿਰਫ ਸੁੱਖ ਦਾ ਹੈ, ਦੁੱਖ ਦੇ ਵਿੱਚ ਤਾਂ ਨੇੜੇ ਕੋਈ ਟੁੱਕਦਾ ਨਹੀਂ। ਫਿਰ ਬੰਦੇ ਨੂੰ ਠੋਕਰ ਵੱਜਦੀ ਏ ਅਤੇ ਸ਼ਬਦ ਕਹਿੰਦਾ, ਵਾਹ ਪਰਮਾਤਮਾ, ਜਿਨ੍ਹਾਂ ਨੂੰ ਮੈਂ ਸਹਾਰਾ ਸਮਝੀ ਬੈਠਾ ਸਾਂ, ਇਹਨਾਂ ਵਿੱਚੋਂ ਕੋਈ ਵੀ ਮੇਰਾ ਆਪਣਾ ਨਹੀਂ। ਫਿਰ ਪਰਮਾਤਮਾ ਵਾਲੇ ਪਾਸੇ ਨੂੰ ਆਦਮੀ ਤੁਰਦਾ ਹੈ। ਹੁਣ ਹਜ਼ੂਰ ਨੇ ਬਾਣੀ 'ਚ ਕਿਹਾ, ਉਹਦੀ ਸ਼ਰਨ ਵਿੱਚ ਜਦੋਂ ਕੋਈ ਪੈਂਦਾ ਹੈ ਅਤੇ ਪਰਮਾਤਮਾ ਨੂੰ ਪੁਕਾਰਦਾ, ਪਰਮਾਤਮਾ ਦੀ ਸ਼ਰਨ ਪਿਆ ਹੋਇਆਂ ਦੀ ਪਰਮਾਤਮਾ ਲਾਜ ਰੱਖਦਾ ਹੈ। ਇੱਥੇ ਮੈਂ ਗੁਰੂ ਸਾਹਿਬ ਦੀ ਬਾਣੀ ਵਿੱਚੋਂ ਹੀ, ਕਿਉਂਕਿ ਅਸੀਂ ਕੇਵਲ ਬਾਣੀ ਦੀ ਵਿਆਖਿਆ ਬਾਣੀ ਰਾਹੀਂ ਹੀ ਕਰੀਏ। ਇਤਨਾ ਵੱਡਾ ਖਜ਼ਾਨਾ ਹੈ, ਜਾਗਤ ਜੋਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਅਤੇ ਯਾਦ ਰੱਖੋ, ਅੰਦਰ ਵੀ ਜੋਤ ਤਾਂ ਬਲੇਗੀ ਜੇ ਅਸੀਂ ਜਾਗਤ ਜੋਤ ਨਾਲ ਜੁੜਾਂਗੇ। ਸ਼ਬਦ ਕਿਹੋ ਜੀ ਜੋਤ ਹੈ ਜਿਹੜੀ ਸਾਡੇ ਅੰਦਰ ਦੇ ਅੰਧਕਾਰ ਨੂੰ ਮਿਟਾਉਂਦੀ। ਗੁਰੂ ਅਰਜਨ ਦੇਵ ਜੀ, ਉਹਨਾਂ ਦੀ ਰਚਨਾ ਤੋਂ ਅਮੋਲਕ ਬਚਨ ਨੇ, ਚਾਰ ਪ੍ਰਮਾਣ ਨੇ, ਅਤੇ ਉਹ ਚਾਰ ਪ੍ਰਮਾਣ ਜਿਹੜੇ ਗੁਰਦੇਵ ਜੀ ਨੇ ਬਖਸ਼ਿਸ਼ ਕੀਤੇ, ਉਹਨਾਂ ਵਿੱਚੋਂ ਪਹਿਲਾ ਹੈ ਕਿ ਦੁੱਖ ਆਇਆ, ਰਿਸ਼ਤੇਦਾਰ ਸਾਥ ਛੱਡ ਗਏ ਅਤੇ ਪਰਮਾਤਮਾ ਦੀ ਯਾਦ ਆ ਗਈ। ਪਰਮੇਸ਼ਵਰ ਦੀ ਯਾਦ ਆਈ ਅਤੇ ਪਰਮਾਤਮਾ ਨੇ ਦੁਸ਼ਮਣਾਂ ਦੇ ਵਿੱਚ ਵੀ, ਜਿਹੜਾ ਉਹਦੀ ਸ਼ਰਨ ਵੀ ਚਲਾ ਗਿਆ, ਉਹਨੂੰ ਤੱਤੀ ਵਾਹ ਨਾ ਲੱਗਣ ਦਿੱਤੀ। ਦੂਸਰਾ, ਸਰੀਰ ਨੂੰ ਰੋਗ ਲੱਗ ਗਿਆ, ਨੁਕਸਾਨ ਹੋਣ ਲੱਗਾ, ਜਿਹੜਾ ਕੱਲ੍ਹ ਤੱਕ ਬਾਦਸ਼ਾਹਾਂ ਵਾਲੇ ਸੁੱਖ ਮਾਣਦਾ ਸੀ, ਅੱਜ ਵਿਚਾਰਾ ਇੱਕ ਕੱਖਾਂ ਦੀ ਝੌਂਪੜੀ ਵਿੱਚ ਆ ਗਿਆ। ਕੋਈ ਵੀ ਆਦਮੀ ਉਹਨੂੰ ਧੀਰਜ, ਉਹਨੂੰ ਸਹਾਰਾ ਦੇਣ ਲਈ ਤਿਆਰ ਨਹੀਂ। ਪਰ ਜਦੋਂ ਪਰਮਾਤਮਾ ਦੀ ਸ਼ਰਨ ਵਿੱਚ ਆਇਆ, ਪਰਮਾਤਮਾ ਨੇ ਉਸ ਰੁਲਦੇ ਹੋਏ ਬੰਦੇ ਨੂੰ ਵੀ ਕਿਰਪਾਲਤਾ ਕਰਕੇ ਰਾਜ ਭਾਗ ਬਖਸ਼ ਦਿੱਤਾ। ਤੀਸਰਾ ਬਚਨ, ਘਰ ਵਿੱਚ ਸੁੱਖ ਸਾਰੇ ਨੇ, ਕਮੀ ਕਿਸੇ ਚੀਜ਼ ਦੀ ਨਹੀਂ, ਪਰ ਬੇਇਤਫਾਕੀ ਇਤਨੀ ਏ ਕਿ ਘਰ ਦੇ ਤਿੰਨ ਚਾਰ ਜੀ ਵੀ ਇਕੱਠੇ ਬੈਠ ਕੇ ਸਲੂਕ ਨਾਲ ਆਪਸ ਵਿੱਚ ਸ਼ਾਂਤੀ ਨਾਲ ਗੱਲਬਾਤ ਨਹੀਂ ਕਰਦੇ। ਪਰ ਜਿੱਦਣ ਇਸ ਬਿਪਤਾ ਦੇ ਮਾਰੇ ਹੋਏ ਬੰਦੇ ਨੇ ਪਰਮਾਤਮਾ ਦੀ ਸ਼ਰਨ ਲਈ, ਪਿਆਰਿਓ, ਤਨ ਵੀ ਸ਼ਾਂਤ ਹੋ ਗਏ ਅਤੇ ਮਨ ਵੀ ਸ਼ਾਂਤ ਹੋ ਗਏ। ਚੌਥਾ ਬਚਨ ਹੈ, ਸਾਰੀ ਜ਼ਿੰਦਗੀ ਕੇਵਲ ਗੁਨਾਹ ਕੀਤੇ ਨੇ, ਪਾਪ ਕੀਤਾ, ਕਦੀ ਕੋਈ ਚੰਗਾ ਕਰਮ ਨਹੀਂ ਕੀਤਾ। ਪਰ ਜਦੋਂ ਇਹੋ ਜਿਹਾ ਪਾਪੀ ਖਿਰਦਾ ਕਠੋਰ ਪੱਥਰ ਮਨ ਵੀ ਪਰਮਾਤਮਾ ਦੀ ਸ਼ਰਨ ਵਿੱਚ ਗਿਆ, ਉਸ ਪੱਥਰ ਵਰਗੇ ਮਨ ਨੂੰ ਵੀ ਪਰਮਾਤਮਾ ਦੀ ਸ਼ਰਨ ਨੇ ਤਾਰ ਦਿੱਤਾ। ਕਿਉਂਕਿ ਸ਼ਬਦ ਮੈਂ ਚੁਣਿਆ ਹੈ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਗੁਰੂ ਅਰਜਨ ਦੇਵ ਕਹਿੰਦੇ ਨੇ, ਸੁਣ ਕਿ ਜਾਂ ਕੋ ਮੁਸ਼ਕਲ ਅਤ ਬਣੇ, ਢੋਈ ਕੋਏ ਨਾ ਦੇ। ਮੁਸੀਬਤ ਆ ਗਈ, ਕੋਈ ਵੀ ਸਹਾਰਾ ਨਹੀਂ ਬਣਦਾ। ਜਾਂ ਕੋ ਮੁਸ਼ਕਲ ਅਤ ਬਣੇ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਕ ਪੇ ਭੱਜ ਖਲੇ। ਜਦੋਂ ਦੁਸ਼ਮਣ ਨੇੜੇ ਢੁਕੇ ਅਤੇ ਰਿਸ਼ਤੇਦਾਰ ਵੀ ਛੱਡ ਕੇ ਚਲੇ ਗਏ, ਅਤੇ ਇਹ ਸੱਚਾਈ ਹੈ। ਕਬੀਰ ਸਾਹਿਬ ਨੇ ਤਾਂ ਆਪਣੀ ਰਸਨਾ ਤੋਂ ਇਸ ਹਕੀਕਤ ਨੂੰ ਕਿਹਾ। ਇਹ ਤਾਂ ਸ਼ਬਦ ਚੁਣਿਆ, ਭਾਵੇਂ ਸ਼ਹਾਦਤ ਦੀ ਵਿਚਾਰ ਰਾਤ ਵੀ ਕੀਤੀ, ਸੁਬਾਹ ਵੀ ਕਰਨੀ ਹੈ, ਕਿ ਭਾਈ ਏਡਾ ਵੱਡਾ ਸਾਕਾ ਤਾਂ ਹੋ ਸਕਦਾ ਹੈ ਜੇ ਅੰਦਰ ਪਰਮਾਤਮਾ ਦੀ ਭਗਤੀ ਇਬਾਦਤ ਹੋਵੇ ਅਤੇ ਜਿਉਂਦੇ ਜੀ ਅੰਦਰ ਨਿਡਰਤਾ ਦਾ ਅਭੈਤਾ ਦਾ ਪਦ ਹੋਵੇ। ਅਭੈਤਾ ਤੋਂ ਬਿਨਾਂ ਕੋਈ ਮੌਤ ਨੂੰ ਸਵੀਕਾਰ ਨਹੀਂ ਸਕਦਾ। ਕਬੀਰ ਸਾਹਿਬ ਨੇ ਤਾਂ ਇੱਕ ਬਚਨ ਕਿਹਾ, ਉਹ ਕਹਿੰਦੇ ਨੇ, ਕਦੀ ਤੁਸੀਂ ਦੇਖੋ ਮੁਨਿਆਦੀ ਕਰਨ ਵਾਲੇ ਆਉਂਦੇ ਸਨ ਪੁਰਾਤਨ ਸਮੇਂ, ਅੱਜ ਵੀ ਕਈ ਥਾਵਾਂ 'ਤੇ ਆਪਣੇ ਗਲ ਵਿੱਚ ਉਹਨਾਂ ਨੇ ਇੱਕ ਢੋਲ ਪਾਇਆ ਅਤੇ ਢੋਲ ਦੇ ਉੱਪਰ ਚੋਟ ਮਾਰਦੇ ਨੇ, ਚੁਰਸਤੇ ਵਿੱਚ ਖਲੋ ਕੇ ਗਲੀਆਂ ਵਿੱਚ ਲੰਘਦੇ। ਕਹਿੰਦੇ ਨੇ ਜਿਵੇਂ ਇੱਕ ਮੁਨਿਆਦੀ ਕਰਨ ਵਾਲਾ, ਇੱਕ ਢੋਲ ਵਜਾਉਣ ਵਾਲਾ ਬਾਜ਼ਾਰ ਵਿੱਚ ਕੂਚੇ ਵਿੱਚ ਚੁਰਸਤੇ ਵਿੱਚ ਖਲੋ ਕੇ ਖੋਕੇ ਦਿੰਦਾ। ਕਹਿਣ ਲੱਗੇ ਲੋਕੋ ਆਪਣੇ ਤਜ਼ਰਬੇ ਨਾ ਜ਼ਿਆਦਾ ਕਰਿਓ, ਮੇਰੀ ਜ਼ਿੰਦਗੀ ਦੇ ਤਜ਼ਰਬੇ ਤੋਂ ਸਿੱਖੋ ਕੁਝ। ਕਹਿੰਦੇ ਨੇ ਮੈਂ ਆਪਣੇ ਮੋਢੇ 'ਤੇ ਢੋਲ ਰੱਖ ਕੇ ਹਰ ਇੱਕ ਨੂੰ ਟਣਕਾ ਕੇ ਦੇਖਿਆ, ਇਸ ਦੁਨੀਆ ਵਿੱਚ ਪਰਮਾਤਮਾ ਤੋਂ ਬਿਨਾਂ ਕੋਈ ਕਿਸੇ ਦਾ ਨਹੀਂ। ਇਹ ਸੱਚਾਈ ਨੂੰ ਉਹਨਾਂ ਨੇ ਬਾਣੀ 'ਚ ਫਰਮਾਇਆ, ਕਬੀਰ ਸਭ ਜੱਗ ਹੋਂ ਫਿਰਿਓ, ਸਾਰੀ ਦੁਨੀਆ ਮੈਂ ਘੁੰਮ ਕੇ ਦੇਖੀ, ਮੰਦਲ ਕੰਧ ਚੜ੍ਹਾਏ, ਕੋਈ ਕਾਹੂ ਕੋ ਨਹੀਂ, ਸਭ ਦੇਖੀ ਠੋਕ ਬਿਜਾਏ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਸਭ ਦੇਖੀ ਠੋਕ ਬਿਜਾਏ। ਗੁਰੂ ਅਰਜਨ ਸਾਹਿਬ ਦਾ ਬਚਨ ਕਿ ਜਾਂ ਕੋ ਮੁਸ਼ਕਲ ਅਤ ਬਣੇ, ਮੁਸੀਬਤ ਆ ਗਈ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਕ ਪੇ ਭੱਜ ਖਲੇ, ਸਭੋ ਭੱਜੈ ਆਸਰਾ ਚੂਕੈ ਸਭ ਅਸਰਾਓ। ਫਿਰ ਕੀ ਹੋਵੇਗਾ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਚੂਕੈ ਸਭ ਅਸਰਾਓ, ਚਿੱਤ ਆਵੇ ਓਸ ਪਾਰ ਬ੍ਰਹਮ ਲੱਗੈ ਨਾ ਤੱਤੀ, ਵਾਹ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਜੇ ਪਰਮਾਤਮਾ ਦੀ ਸ਼ਰਨ ਵਿੱਚ ਜਾਏਗਾ ਤੈਨੂੰ ਤੱਤੀ ਵਾਹ ਨਹੀਂ ਲੱਗਣ ਦੇਗਾ, ਸਭ ਛੱਡ ਜਾਣ, ਪਰਮਾਤਮਾ ਬਾਹ ਨਹੀਂ ਜੇ ਛੱਡਦਾ। ਅਤੇ ਇਹ ਸੱਚਾਈ ਹੈ। ਦੇਖੋ ਅਸੀਂ ਇਸ ਗੱਲ ਨੂੰ ਆਪਣੇ ਜੀਵਨ 'ਚ ਕਰਮ ਕਾਂਡ ਦੇ ਰੂਪ ਵਿੱਚ ਮੰਨ ਰਹੇ ਹਾਂ, ਪਰ ਜਿਸ ਦਿਨ ਅੰਦਰ ਧੁਰ ਆਤਮੇ ਤੋਂ ਮੰਨਾਂਗੇ ਤਾਂ ਇਹਦਾ ਆਨੰਦ ਹੀ ਕੁਛ ਹੋਵੇਗਾ। ਹੋਰ ਜਦੋਂ ਸਾਰੇ ਛੱਡ ਜਾਣ, ਅੱਜ ਵੀ ਕੋਈ ਬੰਦਾ ਚਲਾਣਾ ਕਰ ਜਾਏ ਅਤੇ ਆਪਾਂ ਗੁਰੂ ਘਰ ਆ ਕੇ ਅਰਦਾਸ ਕਰਨੇ ਹਾਂ, ਗੁਰਦੁਆਰੇ ਕੀ ਸ਼ਬਦ ਕਹਿੰਦੇ ਹਾਂ, ਉਸ ਬੰਦੇ ਦੇ ਤਨ ਦਾ ਵਜੂਦ ਖਤਮ ਹੋ ਚੁੱਕਾ, ਆਪਣੇ ਹੱਥਾਂ ਨਾਲ ਅਸੀਂ ਉਹਨੂੰ ਅੱਗ ਦੇ ਹਵਾਲੇ ਕਰ ਚੁੱਕੇ ਹਾਂ, ਪਰ ਅਰਦਾਸ ਵਿੱਚ ਤਾਂ ਫਿਰ ਵੀ ਕਹਿੰਦੇ ਹਾਂ ਕਿ ਪਰਮਾਤਮਾ ਇਸ ਨੂੰ ਆਪਣੇ ਚਰਨਾਂ ਵਿੱਚ ਰੱਖੀ। ਇਸ ਨੂੰ ਹਕੀਕਤ ਵੀ ਜਾਣੀਏ ਕਿ ਜਦੋਂ ਆਹ ਵਜੂਦ ਵੀ ਮੁੱਕ ਜਾਏ ਤਾਂ ਉਦੋਂ ਅੰਦਰ ਨੂੰ ਜੇ ਕੋਈ ਥਾਂ ਦੇ ਸਕਦਾ, ਸੰਸਾਰ ਨਹੀਂ, ਪਰਿਵਾਰ ਨਹੀਂ, ਮਿੱਤਰ ਨਹੀਂ, ਕੋਈ ਸੱਜਣ ਨਹੀਂ, ਜੇ ਅੰਦਰ ਨੂੰ ਥਾਂ ਦੇ ਸਕਦਾ ਤਾਂ ਕੇਵਲ ਪਰਮਾਤਮਾ। ਚਿੱਤ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾਹੁ। ਹੁਣ ਦੂਸਰਾ ਜੋ ਗੁਰੂ ਜੀ ਨੇ ਪਦਾ ਕਿਹਾ ਉਸ ਵਿੱਚ ਵੀ ਸਪਸ਼ਟ ਹੈ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਹਜ਼ੂਰ ਗੁਰੂ ਅਰਜਨ ਸਾਹਿਬ ਜੀ ਨੇ ਫਰਮਾਇਆ ਕਈ ਵਾਰੀ ਇਨਸਾਨ ਸਰੀਰਕ ਤੌਰ 'ਤੇ ਕਮਜ਼ੋਰ ਪੈ ਗਿਆ, ਬਿਮਾਰੀ ਲੱਗ ਗਈ ਅਤੇ ਬਿਮਾਰੀ ਨੇ ਪੂਰੇ ਦਾ ਪੂਰਾ ਘਰ ਖਾਲੀ ਕਰ ਦਿੱਤਾ, ਨਾ ਖਾਣ ਵਾਸਤੇ ਕੁਝ ਰਿਹਾ, ਨਾ ਵਰਤਣ ਵਾਸਤੇ ਕੁਝ ਰਿਹਾ, ਸਭ ਕੁਝ ਖਾਣ ਪਾਣ ਖੰਡਾਉਣ ਵਾਲਾ ਚਲਾ ਗਿਆ। ਇੱਥੋਂ ਤੱਕ ਕਿ ਜਿਹੜੇ ਅੱਤ ਦੇ ਨਜ਼ਦੀਕੀ ਲੋਕ ਸਨ ਉਹਨਾਂ ਨੇ ਪਿਆਰ ਨਾਲ ਇਹ ਵੀ ਧੀਰਜ ਵੀ ਨਹੀਂ ਦਿੰਦੇ, ਕਿਉਂਕਿ ਨਜ਼ਦੀਕੀ ਸੱਜਣਾਂ ਨੂੰ ਮਿਲੋ ਅਤੇ ਉਹ ਵੀ ਕੰਨੀ ਕਤਰਾਉਂਦੇ ਨੇ, ਉਹਨਾਂ ਨੂੰ ਭੈ ਵੇ ਕਿ ਅੱਜ ਇਸ ਬੰਦੇ 'ਤੇ ਮੁਸੀਬਤ ਪਈ, ਮੇਰੇ ਤੋਂ ਕੁਝ ਮੰਗ ਨਾ ਲੈ। ਗੁਰੂ ਜੀ ਨੇ ਕਿਹਾ ਇਸ ਬਿਮਾਰੀ ਵਿੱਚ ਵੀ ਪਰਮਾਤਮਾ ਦੀ ਸ਼ਰਨ ਤੱਕ। ਅਤੇ ਗੁਰੂ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ, ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਜੇਕਰ ਕੋਈ ਕਮਜ਼ੋਰ ਹੋ ਗਿਆ ਸਰੀਰਕ ਤੌਰ 'ਤੇ, ਉਸ ਕੋਲ ਬਦਨ ਢੱਕਣ ਵਾਸਤੇ ਬਸਤਰ ਨਹੀਂ, ਖਾਣ ਵਾਸਤੇ ਖੁਰਾਕ ਨਹੀਂ, ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ, ਦਮੜਾ ਪੱਲੇ ਕੁਛ ਵੀ ਨਹੀਂ ਬਚਦਾ, ਜਿਸ ਕੰਮ ਨੂੰ ਖੱਤ ਪਾਉਂਦਾ ਉਹ ਘੱਟ ਹੀ ਪੈ ਰਹੇ ਨੇ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ, ਅਤੇ ਕੋਈ ਧੀਰਜ ਦੇਣ ਵੀ ਨਹੀਂ ਘਰ ਆਉਂਦਾ, ਸਵਾਰਥ ਸਵਾਓ ਨਾ ਕੋ ਕਰੇ, ਕੋਈ ਵੀ ਆਦਮੀ ਉਹਦੀ ਜ਼ਿੰਦਗੀ ਦੇ ਕੰਮ ਵਿੱਚ ਸਹਾਇਕ ਨਹੀਂ ਹੁੰਦਾ, ਉਹਦੇ ਕਾਰਜ ਨੂੰ ਸਫਲ ਕਰਾਉਣ ਵਾਸਤੇ ਮਦਦ ਨਹੀਂ ਕਰਦਾ, ਸਵਾਰਥ ਸਵਾਓ ਨਾ ਕੋ ਕਰੇ, ਨਾ ਕਿਛ ਹੋਵੇ ਕਾਜ, ਅਤੇ ਮਨਾ ਤੂੰ ਪਰਮਾਤਮਾ ਦੀ ਸ਼ਰਨ ਤੱਕ ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨਿਸ਼ਚਲ ਹੋਵੇ ਰਾਜ ਪਰਮਾਤਮਾ ਚੇਤੇ ਆ ਜਾਏ ਅਤੇ ਰੁਲਦੇ ਕੋਈ ਬੰਦੇ ਜਿਨ੍ਹਾਂ ਦਾ ਸਹਾਰਾ ਕੋਈ ਨਹੀਂ ਪਰਮਾਤਮਾ ਉਹਨਾਂ ਨੂੰ ਪਾਤਸ਼ਾਹੀਆਂ ਦੇ ਦਿੰਦਾ ਹੈ ਉਹਦੀ ਸ਼ਰਨ। ਤੀਸਰਾ ਬਚਨ ਗੁਰੂ ਅਰਜਨ ਦੇਵ ਜੀ ਦਾ ਇਹ ਸ਼ਬਦ ਹਜ਼ੂਰ ਕਹਿੰਦੇ ਨੇ ਕਈ ਵਾਰੀ ਪਰਿਵਾਰ ਵਿੱਚ ਸਭ ਕੁਝ ਪਰਮਾਤਮਾ ਦਾ ਦਿੱਤਾ ਹੈ, ਘਰ ਅੱਤ ਦਾ ਸੋਹਣਾ, ਭੋਜਨ ਪਕਵਾਨ ਰਾਸ਼ਨ ਬਹੁਤ ਹੈ, ਤਨ ਅਤੇ ਪਾਣ ਵਾਸਤੇ ਬਸਤਰ ਨੇ, ਪਰ ਘਰ ਦੇ ਵਿੱਚ ਪਰਿਵਾਰ ਦੇ ਜੀਆਂ ਵਿੱਚ ਸਲੂਕ ਨਹੀਂ, ਸ਼ਾਂਤੀ ਨਹੀਂ, ਟੇਕੇ ਕੋਈ ਬੈਠਦਾ ਨਹੀਂ ਇੱਕ ਦੂਸਰੇ ਦੇ ਕੋਲ, ਤਨ ਕਰਕੇ ਵੀ ਕਲਪਦੇ ਨੇ ਅਤੇ ਮਨ ਕਰਕੇ ਵੀ ਕਲਪਦੇ ਨੇ, ਕਹਿਣ ਲੱਗੇ ਕਿਸੇ ਕੋਲ ਜਾ ਕੇ ਅੰਦਰ ਦਾ ਦੁੱਖ ਰੋਵੇਂਗਾ ਅਤੇ ਉਹਨੇ ਤੇਰੇ ਘਰ ਦਾ ਮਜ਼ਾਕ ਉਡਾਉਣਾ, ਬਸ ਇੱਕ ਕੰਮ ਕਰ, ਪਰਮਾਤਮਾ ਤੈਨੂੰ ਦੱਸਦਾ ਇਹ ਮਹੱਲ, ਇਹ ਬਸਤਰ, ਇਹ ਭੋਜਨ, ਇਹ ਕੱਪੜੇ, ਇਹ ਪਰਿਵਾਰ ਦੇ ਸੁੱਖ ਸਭ ਕੁਛ ਨਹੀਂ, ਅਜੇ ਵੀ ਤੈਨੂੰ ਲੋੜ ਹੈ ਪਰਮਾਤਮਾ ਦੇ ਚਰਨਾਂ ਦੀ ਸ਼ਰਨ ਵਿੱਚ, ਜੇ ਤੂੰ ਉਹਦੀ ਸ਼ਰਨ ਵੀ ਚਲਾ ਜਾਏ ਭਾਈ ਸਿੱਖਾਂ, ਤਨ ਕਰਕੇ ਵੀ ਸ਼ਾਂਤ ਹੋ ਜਾਏਗਾ ਅਤੇ ਮਨ ਕਰਕੇ ਵੀ ਸ਼ਾਂਤ ਹੋ ਜਾਏਗਾ। ਤੀਸਰਾ ਬਚਨ ਹੈ ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਦਿਨ ਰਾਤ ਚਿੰਤਾ ਝੋਰਾ ਹੈ, ਸਰੀਰ ਨੂੰ ਰੋਗ ਵਿਆਪਦਾ ਪਿਆ, ਦੇਹੀ ਵਿਆਪੈ ਰੋਗ ਗ੍ਰਿਸਤ ਕੁਟੰਬ ਪਲੇਟਿਆ ਕਦੇ ਖਰਕ ਕਦੇ ਸੋਗ, ਗ੍ਰਿਸਤ ਦੇ ਵਿੱਚ ਪ੍ਰਵਿਰਤ, ਕਦੀ ਖੁਸ਼ੀ ਹੈ ਕਦੀ ਗਮੀ ਹੈ, ਕਦੀ ਜਨਮ ਦੇ ਸੁਨੇਹੇ ਨੇ ਕਦੀ ਮੌਤ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਨੇ, ਗ੍ਰਿਸਤ ਕੁਟੰਬ ਪਲੇਟਿਆ ਕਦੇ ਖਰਕ ਕਦੇ ਸੋਗ, ਗਾਉਣ ਕਰੇ ਚੌਂ ਕੁੰਟਕਾ, ਮਨ ਚਾਰੇ ਕੋਨਿਆਂ 'ਤੇ ਭੱਜਦਾ ਟਿਕਦੇ ਹੀ ਨਹੀਂ, ਗਾਉਣ ਕਰੇ ਚੌਂ ਕੁੰਟਕਾ ਘੜੀ ਨਾ ਬੈਸਣ ਸੋਏ, ਪਰ ਭਾਈ ਸਿੱਖੋ ਚਿੱਤ ਆਵੇ ਉਸ ਪਾਰ ਬ੍ਰਹਮ ਤਨ ਮਨ ਸ਼ੀਤਲ ਹੋਏ, ਇਹ ਵੇ ਪਰਮਾਤਮਾ ਦੀ ਸ਼ਰਨ। ਪਰ ਇਹਨੂੰ ਅਸੀਂ ਪ੍ਰੈਕਟੀਕਲ ਅਪਣਾ ਕੇ ਦੇਖੀਏ, ਇਹ ਤਾਂ ਸਿਰਫ ਕਥਾ ਹੈ ਨਾ, ਵੀ ਸ਼ਬਦਾਂ ਦੇ ਪ੍ਰਮਾਣ ਨੇ ਵਿਚਾਰ ਹੈ, ਪਰ ਕਦੀ ਅਸੀਂ ਇਸ ਕਲਪਦੇ ਹੋਏ ਅੰਦਰ ਨੂੰ ਲੈ ਕੇ ਥੋੜ੍ਹਾ ਜਿਹਾ ਸਮਾਂ ਵਾਹਿਗੁਰੂ ਸ਼ਬਦ ਜਪੀਏ, ਕਦੀ ਤਪਦਾ ਹੋਇਆ ਅੰਦਰ ਗੁਰੂ ਕੇ ਸ਼ਬਦ ਨੂੰ ਪੜ੍ਹੇ ਅਤੇ ਸੱਚ ਜੇ ਕਿ ਉਸੇ ਵੇਲੇ ਸ਼ਬਦ ਸਾਡੇ ਅੰਦਰ ਨੂੰ ਸਕੂਨ ਦਏਗਾ, ਚਿੱਤ ਆਵੇ ਉਸ ਪਾਰ ਬ੍ਰਹਮ ਤਨ ਮਨ ਸ਼ੀਤਲ ਹੋਏ। ਅਤੇ ਚੌਥਾ ਬਚਨ ਧੰਨ ਗੁਰੂ ਪੰਚਮ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਫੁਰਮਾਇਆ ਕਿ ਦੇਖ ਤੂੰ ਆਪਣੀ ਸਾਰੀ ਜ਼ਿੰਦਗੀ ਵਿੱਚ ਕੋਈ ਧਰਮ ਦਾ ਕਰਮ ਨਹੀਂ ਕੀਤਾ, ਕਿਉਂਕਿ ਗੁਰੂ ਤੇਗ ਬਹਾਦਰ ਜੀ ਸ਼ੁਰੂਆਤ ਹੀ ਇਸ ਤੋਂ ਕਰਦੇ ਨੇ ਉਸ ਸ਼ਬਦ ਦੀ। ਜੇ ਕਿਸੇ ਨੇ ਬਾਣੀ ਪੜ੍ਹਨ ਲਈ ਕਿਹਾ ਕਈ ਤਰ੍ਹਾਂ ਦੀਆਂ ਟੁੱਚਰਾਂ ਕੀਤੀਆਂ, ਪਰ ਭਾਈ ਗੁਰਸਿੱਖੋ ਮੇਰੀ ਬੇਨਤੀ ਜੇ ਬਾਣੀ ਕੇਵਲ ਕੀਰਤਨੀਆਂ ਦਾ, ਕਥਾ ਵਾਲਿਆਂ ਦਾ, ਭਾਈਆਂ ਬਾਬਿਆਂ ਦੀ ਰੋਟੀ ਦਾ ਵਸੀਲਾ ਨਹੀਂ, ਕੇਵਲ ਗੁਰਬਾਣੀ ਕੇਵਲ ਇਮਾਰਤ ਬਣਾ ਕੇ ਪ੍ਰਕਾਸ਼ ਕਰਨ ਵਾਸਤੇ, ਇੱਕ ਸੰਸਥਾ ਦੇ ਵਾਸਤੇ ਨਹੀਂ, ਅਸਲੀਅਤ ਇਹ ਵੇ ਕਿ ਗੁਰਬਾਣੀ ਇਸ ਮਾਨਵਤਾ ਦੇ ਉਧਾਰ ਲਈ, ਇਹਦੇ ਪਾਰ ਉਤਾਰੇ ਵਾਸਤੇ ਵੇ, ਅਤੇ ਜਿੰਨੀ ਦੇਰ ਤੱਕ ਇਨਸਾਨ ਗੁਰਬਾਣੀ ਨਾਲ ਜੁੜਦਾ ਨਹੀਂ ਉਨੀ ਦੇਰ ਤੱਕ ਉਹਦੇ ਅੰਦਰ ਨੂੰ ਟਿਕਾ ਸ਼ਾਂਤੀ ਨਹੀਂ। ਅਸੀਂ ਜੇ ਕਹੀਏ ਵੀ ਅਖੰਡ ਪਾਠ ਸਾਹਿਬ ਹੈ, ਇਹਨੂੰ ਤਰਕ 'ਚ ਨਾ ਲਿਜਾਣਾ, ਘਰ ਖੁਸ਼ੀ ਹੈ ਅਖੰਡ ਪਾਠ ਸਾਹਿਬ ਰਖਾ ਲਿਆ, ਪਰਿਵਾਰ ਦੇ ਜੀ ਕਿਉਂਕਿ ਬਾਬਾ ਜੀ ਘਰ ਆਏ ਨੇ, ਭੋਗ ਪਿਆ ਅਤੇ ਅਰਦਾਸ ਹੋ ਗਈ, ਕਹਾਣੀ ਖਤਮ, ਸ਼ਬਦ ਪੜ੍ਹਨ ਵਾਲਿਆਂ ਨੇ ਪੜ੍ਹ ਵੀ ਦਿੱਤੇ, ਜੋ ਮੰਗ ਹੈ ਠਾਕੁਰ ਆਪਣੇ ਅਤੇ ਸੋਈ ਸੋਈ ਦੇਵੈ, ਸ਼ਬਦ ਪੜ੍ਹ ਦਿੱਤਾ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਜਨਮ ਹੈ ਬੱਚੇ ਦਾ ਅਤੇ ਪੜ੍ਹ ਦਿੱਤਾ ਪੂਤਾਂ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼, ਅਸੀਂ ਪ੍ਰਸੰਨ ਹੋ ਜਾਂਦੇ ਕਿ ਵਾਕੀ ਜੀ ਜੋ ਮੰਗ ਹੈ ਠਾਕੁਰ ਆਪਣੇ 'ਤੇ, ਜਾਂ ਲੱਖ ਖੁਸ਼ੀਆਂ ਪਾਤਸ਼ਾਹੀਆਂ। ਪਰ ਭਾਈ ਸਿੱਖੋ ਆਪਣੇ ਜੀਵਨ ਵਿੱਚ ਮੇਰੇ ਸਮੇਤ ਆਪਾਂ ਪ੍ਰੈਕਟੀਕਲ ਝਾਤੀ ਮਾਰ ਕੇ ਦੇਖੀਏ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਟੁੱਬੀ ਮਾਰ ਕੇ ਅਸੀਂ ਕਦੀ ਦੇਖਿਆ ਹੈ, ਬਾਣੀ ਵਿੱਚ ਆਪਾਂ ਟੁੱਬੀ ਮਾਰੀ ਹੈ,
ਰਾਤ ਵੀ ਇੱਕ ਵਿਚਾਰ ਚੱਲੀ ਸੀ, ਗੁਰੂ ਤੇਗ ਬਹਾਦਰ ਜੀ ਦੀ ਇੱਕ ਤੁੱਕ ਹੁਣੇ ਅਸੀਂ ਮੰਗਲ ਕੀਤਾ, ਗੁਰਮਤਿ ਸੁਣ ਕੱਛ ਗਿਆਨ ਨਾ ਉਪਜਿਓ ਪਛ ਜਿਉਂ ਉਧਰ ਭਰੋਂ। ਕਹਿੰਦੇ ਨੇ ਗੁਰਮਤਿ ਨੂੰ ਸੁਣਿਆ ਪਰ ਅਫਸੋਸ ਜੋ ਕੁਝ ਸੁਣਿਆ ਉਹ ਕਿਣਕਾਂ ਮਾਤਰ ਵੀ ਅੰਦਰ ਗਿਆਨ ਪੈਦਾ ਨਹੀਂ ਹੋਇਆ। ਹੁਣ ਗਿਆਨ ਦਾ ਅਰਥ ਇਹ ਨਹੀਂ ਕਿ ਕਥਾ ਸੁਣ ਕੇ ਮੈਨੂੰ ਕਥਾ ਕਰਨ ਦੀ ਜਾਂਚ ਨਹੀਂ ਆਈ, ਕੀਰਤਨ ਸੁਣਿਆ ਮੈਨੂੰ ਕੀਰਤਨ ਕਰਨ ਦੀ ਜਾਂਚ ਨਹੀਂ ਆਈ। ਗਿਆਨ ਦਾ ਅਰਥ ਹੈ ਆਤਮਕ ਜੀਵਨ ਦਾ ਉਹ ਆਨੰਦ, ਉਹ ਅਵਸਥਾ ਜਿਹੜੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਹੀ ਹੈ, ਬਾਣੀ ਪੜ੍ਹ ਕੇ ਬਾਣੀ ਵਿਚਾਰ ਕੇ ਉਸ ਅਵਸਥਾ 'ਤੇ ਪਹੁੰਚ ਜਾਣਾ, ਗਿਆਨ ਅਵਸਥਾ ਦਾ ਨਾਮ ਹੈ। ਸਤਿਗੁਰੂ ਜੀ ਨੇ ਦੇਖੋ ਇੱਥੇ ਫਿਰ ਥੋੜ੍ਹਾ ਜਿਹਾ ਰੁਕੀਏ, ਗੁਰਮਤਿ ਸੁਣ ਕੱਚ ਗਿਆਨ ਨਾ ਉਪਜਿਓ। ਗੁਰਮਤਿ ਸੁਣੀ ਪਰ ਗਿਆਨ ਪੈਦਾ ਨਹੀਂ ਹੋਇਆ। ਅਖਰੀ ਗਿਆਨ ਪੈਦਾ ਹੋ ਸਕਦਾ ਪਰ ਆਤਮਕ ਗਿਆਨ ਜਿੱਥੇ ਗੁਰੂ ਤੇਗ ਬਹਾਦਰ ਜੀ ਸੋਚਣਾ ਸੱਚੀ ਸਰਕਾਰ ਕਿ ਜੇ ਬੈਠੇ ਨੇ ਭੋਰੇ ਵਿੱਚ ਟਿਕ ਕੇ ਪਰਮਾਤਮਾ ਦੀ ਯਾਦ ਵਿੱਚ, ਪਰਮਾਤਮਾ ਦੀ ਯਾਦ ਨੂੰ ਸੀਨੇ 'ਚ ਵਸਾਇਆ, ਜੇ ਹਜ਼ੂਰ ਲਈ ਉਸ ਵੇਲੇ ਲੋਕ ਵਿਰੋਧ ਕਰਦੇ ਨੇ ਪਰ ਗਿਆਨ ਦਾ ਪੱਧਰ ਇੰਨਾ ਉੱਚਾ ਹੈ। ਅਸੀਂ ਗੁਰੂ ਘਰ ਆਉਂਦੇ ਹਾਂ, ਅੱਜ ਸ਼ਾਇਦ ਸੁਬਾਹ ਮੈਂ ਇੱਕ ਥਾਂ ਬੇਨਤੀ ਕਰਕੇ ਆਇਆ, ਵੈਸੇ ਇਹ ਬਹੁਤ ਵੱਡਾ ਪ੍ਰਕਰਨ ਹੈ, ਮਾਇਆ ਨੇ ਉਦੋਂ ਵੀ ਰੌਲਾ ਪਾਇਆ, ਮਾਇਆ ਨੇ ਉਦੋਂ ਵੀ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਬੰਦ ਕਰਾ ਦਿੱਤੇ ਅਤੇ ਖੇਡ ਅੱਜ ਵੀ ਗੁਰੂ ਘਰਾਂ ਵਿੱਚ ਜ਼ਿਆਦਾ ਹੀ ਵਰਤਦੀ ਹੈ। ਸੱਚੇ ਪਾਤਸ਼ਾਹ ਗਿਆਨ ਦਾ ਪੱਧਰ ਕਿਤਨਾ ਉੱਚਾ ਹੈ। ਗੁਰਦੁਆਰੇ ਕੋਈ ਆਉਂਦਾ ਹੈ, ਉਹਨੂੰ ਕੋਈ ਉੱਚਾ ਥੋੜ੍ਹਾ ਜਿਹਾ ਬੋਲੇ, ਉਹ ਕਈ ਤਰ੍ਹਾਂ ਦਾ ਪ੍ਰਚਾਰ ਪ੍ਰਸਾਰ ਕਰਦਾ, ਪਰ ਸਤਿਗੁਰੂ ਦੇ ਅੰਦਰ ਦੇ ਗਿਆਨ ਦਾ ਪੱਧਰ ਕਿੰਨਾ ਉੱਚਾ ਹੈ ਕਿ ਗੁਰੂ ਦਰਬਾਰ ਵਿੱਚ ਮੱਥਾ ਟੇਕਣ ਆ ਰਹੇ ਨੇ ਅਤੇ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਬੰਦ ਕਰਦੇ ਨੇ, ਅਤੇ ਉਹਨਾਂ ਇਹ ਨਹੀਂ ਕਿਹਾ ਜਾਓ ਜੇ ਤੁਸੀਂ ਬੰਦ ਕੀਤੇ ਅਸੀਂ ਕੀ ਤੁਹਾਡੇ ਤੋਂ ਲੈਣਾ। ਕਹਿਣ ਲੱਗੇ ਦਰਵਾਜ਼ੇ ਬੰਦ ਕਰਨ ਵਾਲਿਆਂ ਨੇ ਸਦਾ ਨਹੀਂ ਰਹਿਣਾ, ਇਸ ਸਰੋਵਰ ਦੇ ਜਲ ਨੇ ਵੀ ਰਹਿਣਾ, ਹਰਿਮੰਦਰ ਨੇ ਵੀ ਰਹਿਣਾ, ਬਾਹਰ ਇਸ਼ਨਾਨ ਕਰਕੇ ਪਰਕਰਮਾ ਵਿੱਚ ਅਕਾਲ ਤਖਤ ਸਾਹਿਬ ਦੇ ਨੇੜੇ ਥੜਾ ਸਾਹਿਬ ਹੈ ਉੱਥੇ ਬੈਠ ਕੇ ਚਲੇ ਗਏ, ਪਰ ਇਹਨੂੰ ਬਰਦਾਸ਼ਤ ਕੀਤਾ। ਹੁਣ ਉਸ ਵੇਲੇ ਕੀ ਵਾਪਰੀ ਹੋਵੇਗੀ? ਗੁਰੂ ਨੇ ਉਹ ਭਾਈ ਗਿਆਨ ਦਾ ਪੱਧਰ ਅੱਖਰਾਂ ਦਾ ਨਾਮ ਨਹੀਂ, ਗਿਆਨ ਤਾਂ ਉਹ ਅੰਦਰ ਦੀ ਅਵਸਥਾ ਹੈ ਕਿ ਜਿਹਨੂੰ ਗੁਰੂ ਜੀ ਨੇ ਕਿਹਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇ ਅਰ ਭੈ ਨਹੀਂ ਜਾਂ ਕਹਿ ਕੰਚਨ ਮਾਟੀ ਮਾਨੈ। ਗਿਆਨ ਕਹਿ ਭੈ ਕਾਹੂ ਕੋ ਦੇਤ ਨੈ, ਨੈ ਭੈ ਮਾਨਤ ਆਨ ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਂ ਬਖਾਨ। ਗਿਆਨ ਹੈ ਕਿ ਇਸ ਸੰਸਾਰ ਦੀਆਂ ਬਿਰਤੀਆਂ ਤੋਂ ਉੱਪਰ ਉੱਠਣਾ। ਇੱਥੇ ਇੱਕ ਪ੍ਰਮਾਣ ਹੈ ਭਗਤ ਬਾਣੀ ਵਿੱਚੋਂ, ਕਬੀਰ ਸਾਹਿਬ ਦਾ ਸ਼ਬਦ ਹੈ, ਆਪ ਸਿਆਣੇ ਬੈਠੇ ਹੋ ਮੱਧ ਯੁੱਗ ਵਿੱਚ, ਜਿਨ੍ਹਾਂ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ, ਹਕੀਕਤਨ ਉਹਨਾਂ ਨੂੰ ਪੜ੍ਹਨ ਦਾ ਕੋਈ ਹੱਕ ਨਹੀਂ ਸੀ ਵਰਨ ਵੰਡ ਮੁਤਾਬਕ, ਕਿਉਂ ਕਿ ਕੋਈ ਕੱਪੜੇ ਬੁਣਨ ਵਾਲਾ ਹੈ ਉਹਨੂੰ ਲੋਕ ਸ਼ਬਦ ਜੁਲਾਹਾਂ ਵਰਤਦੇ ਨੇ, ਉਸ ਵੇਲੇ ਦੀ ਮੈਂ ਗੱਲ ਕਰ ਰਿਹਾ, ਪਰ ਬਾਣੀ 'ਚ ਨਹੀਂ। ਕੋਈ ਮਰੇ ਹੋਏ ਪਸ਼ੂ ਸੁਨੇਹਾ ਮਿਲਦਾ ਅਤੇ ਢੋਣ ਜਾਂਦਾ ਅਤੇ ਲੋਕਾਂ ਦੇ ਪੈਰਾਂ ਵਿੱਚ ਪਾਉਣ ਵਾਲੀਆਂ ਜੁੱਤੀਆਂ ਗੰਢ ਰਹੇ, ਕੋਈ ਘਰ ਘਰ ਦੇ ਵਿੱਚ ਜਾ ਕੇ ਸੁਨੇਹੇ ਪਹੁੰਚਾਉਂਦਾ ਪਿਆ। ਭਗਤ ਸੈਨ ਜੀ ਜੈਸੇ, ਪਰ ਉਹਨਾਂ ਦੇ ਗਿਆਨ ਦਾ ਪੱਧਰ ਕਦੀ ਦੇਖੋ ਖਾਂ। ਕਬੀਰ ਸਾਹਿਬ ਦਾ ਗਿਆਨ, ਉਹਨਾਂ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਤੂੰ ਬਾਹਮਣ ਮੈਂ ਕਾਸ਼ੀਕ ਜੁਲ ਖਾਂ, ਤੂੰ ਬ੍ਰਾਹਮਣ ਹੈ ਮੈਂ ਕਾਸ਼ੀ ਵਿੱਚ ਰਹਿਣ ਵਾਲਾ ਇੱਕ ਜੁਲਾਹਾਂ ਦਾ ਮੁੰਡਾ ਜਾਂ ਜੁਲਾਹਾਂ ਦਾ ਪਰਿਵਾਰ ਦਾ ਮੈਂਬਰ, ਪਰ ਆ ਤੇਰੇ ਘਰ ਵਿੱਚ ਗ੍ਰੰਥ ਨੇ, ਤੇਰੇ ਘਰ ਵਿੱਚ ਪੋਥੀਆਂ ਨੇ, ਤੇਰੇ ਘਰ ਵਿੱਚ ਸ਼ਾਸਤਰ ਨੇ, ਪਰ ਮੇਰੇ ਘਰ ਵਿੱਚ ਇੱਕ ਮੁਰਾਰੀ ਹੈ, ਤੇਰੇ ਅਤੇ ਮੇਰੇ ਗਿਆਨ ਵਿੱਚ ਅੰਤਰ ਕੀ ਹੈ? ਤੂੰ ਬਾਹਮਨ ਮੈਂ ਕਾਸੀਕ ਜੁਲ ਖਾਂ, ਬੂਝੋ ਮੋਰ ਗਿਆਨਾ, ਤੁਮ ਤੋਂ ਜਾਚੇ ਭੂਪਤ ਰਾਜੇ, ਹਰਸ਼ੋ ਮੋਰ ਧਿਆਨਾ। ਤੂੰ ਇੰਨਾ ਕੁਝ ਪੜ੍ਹ ਕੇ ਵੀ ਰਾਜਿਆਂ ਅੱਗੇ ਝੋਲੀਆਂ ਅੱਡ ਕੇ ਮੰਗਣਾ ਪਏ, ਪਰ ਯਾਦ ਰੱਖੀ ਮੈਂ ਕੱਪੜੇ ਬੁਣ ਕੇ ਵੀ ਪਰਮਾਤਮਾ ਤੋਂ ਬਿਨਾਂ ਕਿਸੇ ਅੱਗੇ ਝੋਲੀ ਨਹੀਂ ਅੱਡੀ। ਹੁਣ ਤੇਰੇ ਅਤੇ ਮੇਰੇ ਗਿਆਨ ਦਾ ਪੱਧਰ ਵੇਖ, ਤੇਰੇ ਕੋਲ ਅੱਖਰ ਨੇ, ਮੇਰੇ ਕੋਲ ਜੀਵਨ ਹੈ। ਤੂੰ ਰਾਜਿਆਂ ਨੂੰ ਕਹਿੰਦਾ ਦਲੀਸ਼ਰੋ ਵਾਹ ਈਸਰੋ, ਪਰਜਾ ਪਾਲਕ ਰਿਜ਼ਕ ਦਾ ਤਾਂ, ਪਰ ਮੇਰਾ ਗਿਆਨ ਕਹਿੰਦਾ ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਹਜ਼ੂਰ ਨੇ ਕਿਹਾ ਕਿ ਗੁਰਮਤ ਸੁਣੀ ਪਰ ਗਿਆਨ ਨਹੀਂ ਪੈਦਾ ਹੋਇਆ। ਗੁਰੂ ਤੇਗ ਬਹਾਦਰ ਜੀ ਦੀ ਬਚਨ ਹੈ, ਗੁਰਮਤ ਸੁਣ ਕੱਚ ਗਿਆਨ ਨਾ ਉਪਜਿਓ, ਪਸ ਜਿਉਂ ਉਧਰ ਭਰੋ। ਥੋੜ੍ਹਾ ਜਿਹਾ ਰੁਕੀਏ ਆਪਾਂ, ਕਿਉਂਕਿ ਪ੍ਰਮਾਣ ਸ਼ਬਦੇ ਚੱਲ ਰਿਹਾ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਕੋਈ ਜ਼ਰੂਰੀ ਨਹੀਂ ਕਿ ਜਿਹੜਾ ਬੰਦਾ ਗਿਆਨ ਦੀ ਗੱਲ ਉੱਚੀ ਕਰਦਾ ਉਹਦੀ ਸੁਰਤ ਵੀ ਉੱਚੀ ਹੋਵੇ। ਮੈਂ ਅਕਸਰ ਬੇਨਤੀ ਕਰਨਾ, ਕਦੀ ਸਟੀਲ ਦੇ ਭਾਂਡੇ ਵਿੱਚ, ਗਲਾਸ ਸਟੀਲ ਦਾ ਲਈਏ, ਮੈਟਲ ਹੈ ਨਾ, ਉਹਦੇ ਵਿੱਚ ਪਾਣੀ ਠੰਡਾ ਪਾਓ ਅਤੇ ਸਟੀਲ ਦੇ ਗਲਾਸ ਵਿੱਚੋਂ ਵੀ ਪਾਣੀ ਦੀਆਂ ਬੂੰਦਾਂ ਬਾਹਰ ਟਪਕਣ ਲੱਗ ਪੈਂਦੀਆਂ ਨੇ, ਉਹਦੇ ਉੱਪਰੋਂ ਪਾਣੀ ਬਾਹਰ ਆਉਣ ਲੱਗ ਪੈਂਦਾ ਹੈ, ਪਰ ਕੀ ਉਹ ਮੈਟਲ ਅੰਦਰੋਂ ਕੋਮਲ ਹੋ ਗਿਆ? ਕੀ ਉਹ ਅੰਦਰੋਂ ਭਿੱਜ ਗਿਆ? ਸਟੀਲ ਦੇ ਬਰਤਨ ਵਿੱਚ ਪਾਇਆ ਹੋਇਆ ਠੰਡਾ ਪਾਣੀ ਉਹ ਸਟੀਲ ਦੇ ਭਾਂਡੇ ਦੇ ਬਾਹਰ ਵਾਲੇ ਪਾਸੇ ਵੀ ਪਾਣੀ ਦੀਆਂ ਬੂੰਦਾਂ ਪਹੁੰਚਾ ਦਿੰਦਾ, ਪਰ ਹੱਥ ਲਾ ਕੇ ਦੇਖੀ ਕਠੋਰ ਦਾ ਕਠੋਰ ਉਹ ਬਣਾ। ਗੁਰਮਤ ਨੂੰ ਸੁਣੀ ਗਿਆ ਕਿਤੇ ਸਟੀਲ ਦੇ ਬਰਤਨ ਦੀ ਤਰ੍ਹਾਂ ਥੋੜ੍ਹਾ ਜਿਹਾ ਅੱਖਾਂ 'ਚ ਪਾਣੀ ਭਰਿਆ, ਪਰ ਅੰਦਰੋਂ ਤਾਂ ਕਠੋਰਤਾ ਨਹੀਂ ਗਈ। ਗੁਰਮਤ ਸੁਣ ਕੱਚ ਗਿਆਨ ਨਾ ਉਪਜਿਓ, ਪਸ ਜਿਉਂ ਉਧਰ ਭਰੋ। ਹਜ਼ੂਰ ਨੇ ਕਿਹਾ, ਜੇ ਮੈਂ ਜਿਹੜੀ ਬੇਨਤੀ ਕਰ ਲੱਗਾ ਕਿ ਪਰਮਾਤਮਾ ਦੀ ਸ਼ਰਨ ਵਿਚਾਰ। ਇੱਕ ਇਨਸਾਨ ਉਹਨੇ ਸਾਰੀ ਜ਼ਿੰਦਗੀ ਕਾਮ ਵਿੱਚ, ਕ੍ਰੋਧ ਵਿੱਚ, ਤਮੇ ਵਿੱਚ ਬਤੀਤ ਕਰ ਦਿੱਤੀ, ਹਰ ਤਰ੍ਹਾਂ ਦਾ ਪਾਪ ਗੁਨਾਹ ਉਹਨੇ ਕੀਤਾ, ਪਰ ਕਦੀ ਉਹਨੇ ਪਰਮਾਤਮਾ ਦੀ ਬਾਣੀ ਨਹੀਂ ਸੁਣੀ, ਕੀਰਤਨ ਨਹੀਂ ਸੁਣਿਆ, ਕਦੀ ਸਾਧ ਪੁਰਖਾਂ ਦੀ, ਭਲੇ ਪੁਰਖਾਂ ਦੀ ਸੰਗਤ ਨਹੀਂ ਕੀਤੀ। ਅੱਜ ਅੰਤਲਾ ਵਕਤ ਆ ਗਿਆ। ਕਹਿੰਦੇ ਨੇ ਕੀ ਇਸ ਬੰਦੇ ਦਾ ਪਾਰ ਉਤਾਰਾ ਹੋ ਸਕਦਾ ਜਿਹਨੇ ਸਾਰੀ ਜ਼ਿੰਦਗੀ ਗਿਆਨ ਨੂੰ ਨਿੰਦਿਆ? ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਹਾਂ, ਜੇ ਤੂੰ ਕੁਛ ਵੀ ਨਹੀਂ ਜੀਵਨ ਵਿੱਚ ਕਮਾਇਆ, ਅੱਜ ਅੰਤਲੇ ਸਮੇਂ ਕਿਤੇ ਪਰਮਾਤਮਾ ਦੀ ਸ਼ਰਨ ਵਿੱਚ ਆ ਜਾ, ਉਹਦੀ ਸ਼ਰਨ ਤੇਰਾ ਵੀ ਪਾਰ ਉਤਾਰਾ ਕਰਦਾ ਹੈ। ਅਸੀਂ ਬਚਨ ਪੜ੍ਹਦੇ ਹਾਂ, ਕਾਮ ਕ੍ਰੋਧ ਮੋਹ ਵਸ ਕੀਆ, ਕਿਰਪਨ ਲੋਭ ਪਿਆਰ, ਚਾਰੇ ਕਿਲ ਵਿਖ ਉਨ ਅੱਗ ਕੀਏ, ਹੋਵਾ ਅਸੁਰ ਸੰਘਾਰ, ਪੋਥੀ ਗੀਤ ਕਬਿਤ ਕਿਛ, ਕਦੇ ਨਾ ਕਰਨ ਧਰਿਆ, ਚਿੱਤ ਆਵੇ ਓਸ ਪਾਰ ਬ੍ਰਹਮ, ਤਾਂ ਨਿਮਕ ਸਿਮਰਤ ਧਰਿਆ। ਇੱਕ ਅੱਖ ਝਮਕਣ ਦੇ ਸਮੇਂ ਵਿੱਚ ਉਸ ਬੰਦੇ ਦਾ ਪਾਰ ਉਤਾਰਾ ਹੋ ਗਿਆ। ਆਓ ਅਸੀਂ ਗੁਰੂ ਤੇਗ ਬਹਾਦਰ ਜੀ ਨਾਲ ਉਹਨਾਂ ਦੇ ਬਚਨਾਂ ਨਾਲ ਜੁੜੀਏ। ਮਨ ਰੇ ਖੇ ਮੇਰੇ ਮਨਾ, ਪ੍ਰਭ ਕੀ ਸ਼ਰਨ ਵਿਚਾਰੋ। ਆ ਤੈਨੂੰ ਪਰਮਾਤਮਾ ਦੀ ਸ਼ਰਨ ਦੀ ਵਿਚਾਰ ਦੱਸਾਂ। ਪਹਿਲਾ ਬਚਨ, ਜੇ ਸਿਮਰਤ ਜਿਸ ਨੂੰ ਯਾਦ ਕਰਦਿਆਂ ਗਨਕਾ ਸੀ ਉਧਰੀ, ਗਨਕਾ ਵਰਗੀ ਦਾ ਪਾਰ ਉਤਾਰਾ ਹੋ ਗਿਆ, ਤਾਂ ਕੋ ਯਸ ਉਰ ਧਾਰੋ। ਜਿਸ ਨੇ ਗਨਕਾ ਦਾ ਪਾਰ ਉਤਾਰਾ ਕਰ ਦਿੱਤਾ, ਭਾਈ ਆਪਣੇ ਮਨ ਨੂੰ ਸਮਝਾ, ਤੂੰ ਪਰਮਾਤਮਾ ਦਾ ਯਸ ਗਾਇਨ ਕਰ, ਤੇਰਾ ਵੀ ਪਾਰ ਉਤਾਰਾ ਹੋਵੇਗਾ। ਕਿਉਂਕਿ ਵਰਤਮਾਨ ਵਿੱਚ ਇਹ ਸ਼ਬਦ ਹੈ, ਇਹ ਗੱਲ ਬੀਤੇ ਹੋਏ ਪੁਰਾਣਿਕ ਭਗਤਾਂ ਦੀ ਜ਼ਰੂਰ ਹੈ, ਪਰ ਨਾਲ ਵਰਤਮਾਨ ਨੂੰ ਲੈ ਕੇ ਤੁਰੇ ਨੇ। ਜੇ ਉਹ ਤਰਦੇ ਨੇ ਤਾਂ ਤੂੰ ਕਿਉਂ ਨਹੀਂ ਤਰ ਸਕਦਾ? ਪਰ ਆਪਾਂ ਪੁਰਾਤਨ ਬੀਤੇ ਦੀ ਗੱਲ ਕਰਨੇ ਹਾਂ, ਆਪਣੇ ਵਰਤਮਾਨ ਨੂੰ ਕਿਉਂ ਨਹੀਂ ਨਾਲ ਲੈ ਕੇ ਤੁਰਦੇ? ਹੁਣ ਗਣਕਾਂ ਵਰਗੀ ਕਿਵੇਂ ਤਰ ਗਈ?
ਜੇ ਇਹਦੀ ਡਿਟੇਲ ਪੜ੍ਹਨੀ ਹੋਵੇ, ਵਿਸਤਾਰ ਦੇਖਣਾ ਹੋਵੇ, ਤਾਂ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਵਿੱਚੋਂ ਦਸਵੀਂ ਵਾਰ ਦੀਆਂ ਪੌੜੀਆਂ ਵਿੱਚ ਸਾਰੇ ਉੱਤਰ ਮਿਲਦੇ ਨੇ। ਆਪ ਸਭ ਨੂੰ ਪਤਾ ਹੈ ਕਿ ਗਨਕਾ ਇੱਕ ਵੈਸ਼ਿਆ ਹੈ, ਉਹ ਆਪਣੇ ਬਦਨ ਨੂੰ, ਆਪਣੇ ਤਨ ਨੂੰ ਵੇਚ ਰਹੀ ਹੈ। ਉਸ ਦੇ ਘਰ ਵਿੱਚ ਜਦੋਂ ਵੀ ਕੋਈ ਆਇਆ, ਕੇਵਲ ਵਾਸ਼ਨਾ ਦਾ ਭਰਿਆ ਅਤੇ ਬਦਨ ਦਾ ਵਪਾਰੀ ਆਇਆ, ਪਰ ਅੱਜ ਪਰਮਾਤਮਾ ਦੇ ਰੰਗ ਵਿੱਚ ਰੱਤਾ ਹੋਇਆ ਕੋਈ ਸਾਧੂ ਆ ਗਿਆ। ਉਹਨੇ ਜੋੜਿਆ ਕਿਹਦੇ ਨਾਲ? ਸਾਧੂ ਆਇਆ, ਉਹਨੇ ਰਾਤ ਨੂੰ ਸਿਰਫ ਇੰਨੇ ਹੀ ਕਿਹਾ ਕਿ ਬੇਟਾ, ਪੁੱਤਰ, ਸਰਦੀ ਬੜੀ ਹੈ, ਮੈਂ ਰਾਤ ਤੇਰੇ ਘਰ 'ਚ ਤੇਰੇ ਟਿਕਾਣੇ 'ਤੇ ਰਹਿ ਸਕਣਾ? ਅਤੇ ਪੁੱਤਰ ਸ਼ਬਦ ਸੁਣ ਕੇ ਉਸ ਵੇਸ਼ਵਾ ਦਾ ਅੰਦਰ ਵਹਿ ਤੁਰਿਆ, ਪ੍ਰਵਾਹਿਤ ਹੋ ਗਿਆ, ਅੱਖਾਂ ਸੇਜਲ ਹੋ ਗਈਆਂ। ਉਸ ਮਹਾਂਪੁਰਖ ਨੇ ਹੀ ਕਿਹਾ ਸੀ, ਬੇਟਾ, ਮੈਂ ਕੋਈ ਅਪ ਸ਼ਬਦ ਨਹੀਂ ਤੇਰੇ ਲਈ ਵਰਤਿਆ, ਸਿਰਫ ਆਪਣੀ ਪੁੱਤਰੀ, ਆਪਣੀ ਧੀ ਤੇਰੇ ਵਿੱਚੋਂ ਦੇਖੀ ਹੈ। ਕਹਿਣ ਲੱਗੀ, ਮੈਂ ਰੋਈ ਵੀ ਇਸ ਕਰਕੇ ਹਾਂ, ਇਸ ਬਦਨ ਵਿੱਚੋਂ ਲੋਕ ਵਾਸ਼ਨਾਵਾਂ ਦੇਖਣ ਵਾਲੇ ਬੜੇ ਆਏ, ਅੱਜ ਪਹਿਲੀ ਵਾਰ ਤੁਸੀਂ ਆਏ ਹੋ ਮੇਰੇ ਬਾਪ ਤੋਂ ਬਾਅਦ, ਜਿਹਨੂੰ ਮੈਂ ਜਿਹਦੇ ਵਿੱਚੋਂ ਮੈਨੂੰ ਆਪਣਾ ਪਿਤਾ ਨਜ਼ਰ ਆਇਆ, ਪਿਤਾ ਦਾ ਪਿਆਰ ਦਿਸਿਆ ਹੈ। ਹੁਣ ਉਹਦੀ ਜ਼ਿੰਦਗੀ ਗਰਕ ਚੁੱਕੀ ਹੈ। ਗੁਰੂ ਤੇਗ ਬਹਾਦਰ ਕਹਿੰਦੇ ਨੇ, ਮੇਰੀ ਗੱਲ ਸੁਣ ਮਨਾ, ਆ ਮੈਂ ਤੈਨੂੰ ਦੱਸਾਂ ਪਰਮਾਤਮਾ ਦੀ ਸ਼ਰਨ ਵਿੱਚ ਕਿੰਨਾ ਕੁ ਸੁੱਖ ਹੈ। ਉਸ ਦਾ ਜੀਵਨ ਪਾਪਾਂ ਵਿੱਚ, ਭਾਈ ਸਾਹਿਬ ਨੇ ਤਾਂ ਇੱਥੋਂ ਤੱਕ ਕਿਹਾ, ਕਹਿਣ ਲੱਗੇ ਇੰਨੇ ਪਾਪ ਨੇ ਕਿ ਗਣਕਾਂ ਨੇ ਆਪਣੇ ਗਲੇ ਵਿੱਚ ਹਾਰ ਵੀ ਪਾਪਾਂ ਦਾ ਪਾਇਆ ਹੈ। ਪਰ ਉਹ ਮਹਾਂਪੁਰਖ ਆਇਆ, ਇੱਕ ਖਿੰਨ ਲੱਗਾ ਹੈ। ਪਰ ਇੱਥੇ ਭਾਈ ਯਾਦ ਰੱਖਿਓ, ਜਿਹੜਾ ਆਇਆ ਕੋਈ ਆਮ ਮਾਮੂਲੀ ਨਹੀਂ। ਜਦੋਂ ਕੋਈ ਜੀਵਨ ਵਾਲਾ, ਆਪਣੇ ਜੀਵਨ ਵਿੱਚ ਕਮਾਈ ਕਰਨ ਵਾਲਾ ਕੋਈ ਮਿਲਦਾ, ਅਤੇ ਉਹਦੀ ਇੱਕ ਘੜੀ ਦੀ ਸੰਗਤ ਬੰਦੇ ਦੇ ਸਾਰੇ ਅੰਦਰ ਦੇ ਵਿਸ਼ੇ ਵਿਕਾਰਾਂ ਨੂੰ ਧੋ ਕੇ ਉਹ ਜੀ ਪੋਜ਼ਿਟਿਵ ਸੋਚ ਨੂੰ ਜਨਮ ਦਿੰਦੀ ਹੈ ਕਿ ਬੰਦਾ ਗੰਦ ਨੂੰ ਭੁੱਲ ਕੇ, ਔਗਣਾਂ ਨੂੰ ਭੁੱਲ ਕੇ, ਵਿਸ਼ਿਆਂ ਨੂੰ ਭੁੱਲ ਕੇ ਪਰਮਾਤਮਾ ਵਾਲੇ ਪਾਸੇ ਤੁਰ ਪੈਂਦਾ ਹੈ। ਜ਼ਿੰਦਗੀ ਦਾ ਕਾਂਟਾ ਹੀ ਚੇਂਜ ਹੋ ਜਾਂਦਾ। ਭਾਈ ਸਾਹਿਬ ਨੇ ਬਚਨ ਕਿਹਾ ਕਿ ਜਦੋਂ ਉਹਨੇ ਕਿਹਾ ਕਿ ਮੈਂ ਪਾਪਾਂ ਨਾਲ, ਗੁਨਾਹਾਂ ਨਾਲ ਭਰੀ ਹਾਂ, ਉਸ ਮਹਾਂਪੁਰਖ ਨੇ ਕਿਹਾ, ਫਿਰ ਇੱਕ ਕੰਮ ਕਰ, ਮੇਰੇ ਕੋਲ ਆ ਤੋਤਾ ਹੈ, ਇਹਨੂੰ ਰਾਮ ਨਾਮ ਰਟਾਏਗੀ। ਹੁਣ ਗੱਲ ਤੋਤੇ ਦੀ ਨਹੀਂ ਸੀ, ਗੱਲ ਤਾਂ ਸਿਰਫ ਇੰਨੀ ਸੀ ਕਿ ਜਿਸ ਨੇ ਸਾਰੀ ਜ਼ਿੰਦਗੀ ਵਿਸ਼ੇ ਵਾਸ਼ਨਾਵਾਂ ਵਿੱਚ ਗਰਕ ਕਰ ਦਿੱਤੀ, ਇਹਨੂੰ ਬਾਹਰੋਂ ਕੋਈ ਚਿੰਨ੍ਹ ਦੇਣਾ ਪਏਗਾ, ਇਸੇ ਬਹਾਨੇ ਕਿਤੇ ਇਹਦੇ ਅੰਦਰ ਨਾਮ ਚੱਲ ਪਵੇ। ਜੇ ਸਿਮਰਤ ਗਨਕਾ ਸੀ ਉਧਰੀ, ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਪੌੜੀ ਹੈ, ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਅਚਾਨ ਚੱਕ ਗਣਕਾਂ ਵਾੜੇ ਆਏ ਖਲੋਤਾ, ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸਨੂੰ ਦਿੱਤੋਸ ਤੋਤਾ, ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਵਣਜ ਸੋਤਾ, ਲਿਵ ਲੱਗੀ ਤਿਸ ਤੋਤਿਓਂ ਨਿੱਤ ਪੜ੍ਹਾਏ ਕਰੇ ਉਹ ਸੋਤਾ, ਪਤਤ ਉਦਾਹਰਨ ਰਾਮ ਨਾਮ ਦੁਰਮਤ ਪਾਪ ਕਲੇਵਰ ਧੋਤਾ। ਤੋਤੇ ਤੋਂ ਲਿਵ ਲੱਗ ਗਈ ਰਾਮ ਨਾਮ ਦੀ, ਅਤੇ ਉਸ ਨਾਮ ਨੇ ਬਰਕਤ ਵਰਤਾਈ ਕਿ ਪਤਤ ਉਦਾਹਰਨ ਰਾਮ ਨਾਮ ਦੁਰਮਤ ਪਾਪ ਕਲੇਵਰ ਧੋਤਾ, ਇਸ ਪਾਪੀ ਤਨ ਨੂੰ ਨਾਮ ਨੇ ਧੋ ਕੇ ਰੱਖ ਦਿੱਤਾ। ਅਤੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਸਾਖੀ ਸੁਣਾਈ ਜਾਂਦਾ ਮਨਾ, ਜੇ ਗਣਕਾ ਰਾਮ ਨਾਮ ਜਪਦੀ ਹੈ ਤੂੰ ਕਿਉਂ ਨਹੀਂ ਪਰਮਾਤਮਾ ਨੂੰ ਜਪਦਾ? ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਧਰੀ ਤਾਂ ਕੋ ਜਸ ਉਰ ਧਾਰੋ ਰਹਾਓ। ਅਗਲਾ ਬਚਨ, ਅਟਲ ਭਇਓ ਧਰੂ ਜਾਂ ਕਹਿ ਸਿਮਰਨ ਅਰ ਨਿਰਭੈ ਪਦ ਪਾਇਆ। ਗੁਰੂ ਤੇਗ ਬਹਾਦਰ ਜੀ ਦੂਸਰਾ ਬਚਨ ਕਹਿ ਰਹੇ ਨੇ, ਅਟਲ ਭਇਓ ਧਰੂ ਜਾਂ ਕਹਿ ਸਿਮਰਨ, ਜਿਸ ਪਰਮਾਤਮਾ ਦਾ ਚਿੰਤਨ ਸਿਮਰਨ ਕਰਕੇ ਧਰੂ ਵਰਗਾ ਬੱਚਾ ਅਟਲ ਪਦਵੀ 'ਤੇ ਪਹੁੰਚ ਗਿਆ। ਅਤੇ ਇਹ ਵੀ ਸਾਰੇ ਚੰਗੀ ਤਰ੍ਹਾਂ ਆਪਾਂ ਜਾਣਨੇ ਹਾਂ, ਕਿਉਂਕਿ ਬਾਣੀ ਵਿੱਚ ਬੜੀ ਵਾਰੀ ਬਚਨ ਆਇਆ। ਅਕਸਰ ਅਸੀਂ ਸ਼ਬਦ ਤਾਂ ਪੜ੍ਹ ਦਿੰਦੇ ਹਾਂ ਕਿ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ,
ਜਪਿਓ ਹਰ ਜੈਸੇ ਪਰ ਕਦੀ ਐਸੇ ਜਪਿਆ ਹੈ। ਕਬੀਰ ਸਾਹਿਬ ਦਾ ਸ਼ਬਦ ਹੈ ਨਾ ਕਿ ਰਾਮ ਜਪੋ ਜੀ ਐਸੇ ਐਸੇ ਧਰੂਪ ਪ੍ਰਹਿਲਾਦ, ਜਪਿਓ ਹਰ ਜੈਸੇ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜ੍ਹਾਇਆ ਬੇੜੇ। ਹੁਣ ਉਹ ਜਿਹੜਾ ਐਸੇ ਐਸੇ ਸ਼ਬਦ ਹੈ ਉਹ ਸਾਨੂੰ ਰੋਕਦਾ ਹੈ, ਕਿਉਂਕਿ ਇਹਦੀ ਵਿਆਖਿਆ ਕਰਨੀ ਮੈਂ ਜ਼ਰੂਰੀ ਅੱਜ ਸਮਝਦਾ ਸਾਂ। ਅਸੀਂ ਜਦੋਂ ਇਹ ਸ਼ਬਦ ਆਉਂਦੇ ਨੇ ਧਰੂ ਦਾ, ਗਨਕਾ ਦਾ, ਅਜਾਮਲ ਦਾ, ਗੱਜ ਦਾ, ਗੁਰੂ ਤੇਗ ਬਹਾਦਰ ਜੀ ਨੇ ਇੱਕ ਹੋਰ ਬਿੰਬ ਵਰਤਿਆ ਪੰਚਾਲੀ, ਰਾਮ ਗਇਓ ਰਾਵਣ ਗਇਓ ਸ਼ਬਦ ਵਰਤਿਆ, ਅਤੇ ਸਾਡੇ ਅੰਦਰ ਪਤਾ ਨਹੀਂ ਇਹ ਕਿਉਂ ਨਹੀਂ, ਸਾਡੇ ਅੰਦਰ ਇਹ ਪਾਚਨ ਸ਼ਕਤੀ ਅੰਦਰ ਦੀ ਕਮਜ਼ੋਰ ਹੋ ਗਈ, ਅਸੀਂ ਇਹ ਸ਼ਬਦ ਸੁਣਨ ਨੂੰ ਤਿਆਰ ਨਹੀਂ। ਹੈਰਾਨਗੀ ਦੀ ਗੱਲ, ਜਦੋਂ ਇਹਨਾਂ ਸ਼ਬਦਾਂ ਦੀ ਵਿਆਖਿਆ ਕਰੋ। ਅੱਜ ਕੱਲ੍ਹ ਪੜ੍ਹੇ ਲਿਖੇ ਸੱਜਣ ਕਹਿੰਦੇ ਨੇ ਛੱਡੋ ਜੀ ਇਹ ਮਥਿਓਲੋਜੀ ਕਿਸ ਨਾਲ ਲੱਗ ਪਏ। ਮੈਂ ਕਹਿੰਦਾ ਇਹਦਾ ਮਤਲਬ ਅਸੀਂ ਧੰਨ ਗੁਰੂ ਤੇਗ ਬਹਾਦਰ ਤੋਂ, ਗੁਰੂ ਅਰਜੁਨ ਦੇਵ ਤੋਂ ਸਿਆਣੇ ਬਣਨ ਦਾ ਯਤਨ ਕਰਨੇ ਹਾਂ। ਚੇਤੇ ਰੱਖੀ ਜਿੰਨਾ ਸਿਆਣਾ ਬਣਨਾ ਉਹਨਾਂ ਤੇਰਾ ਅੰਦਰ ਮੈਲਾ ਹੋ ਰਿਹਾ। ਸਤਿਗੁਰੂ ਤੇਗ ਬਹਾਦਰ ਸ਼ਬਦ ਕਹਿ ਰਹੇ ਨੇ, ਪੜ੍ਹਿਆ ਜਾ ਰਿਹਾ, ਮੈਂ ਸੁਣਨ ਨੂੰ ਤਿਆਰ ਹਾਂ। ਵਿਆਖਿਆ ਕਰਨੀ ਹੋਵੇ ਤਾਂ ਮੈਂ ਤਰਕ ਕਰਨ ਲੱਗ ਪਾਂਗਾ, ਆਖਿਰ ਵਿਆਖਿਆ ਮੈਨੂੰ ਕਰਨੀ ਪਏਗੀ। ਇਹ ਸ਼ਬਦ ਕਹਿ ਦਿੱਤਾ ਕਿ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਨਾਮਦੇਵ ਜੀ ਨੇ ਕਿਹਾ ਜਹਾਂ ਜਹਾਂ ਧਰੂ ਨਾਰਦ ਟੇਕੇ ਨੈਕ ਟਿਕਾਵੋ ਮੋਹੇ, ਜਿਸ ਥਾਂ 'ਤੇ ਧਰੂ ਨੂੰ ਟਿਕਾ ਦਿੱਤੀ ਮੈਨੂੰ ਉਹ ਪਦਵੀ ਦੇ ਦੇ। ਆਖਰ ਉਹ ਕਿਹੜੀ ਪਦਵੀ ਹੈ? ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਤੂੰ ਅਟਲ ਹੋਣਾ ਚਾਹੁੰਦਾ, ਤੂੰ ਨਿਰਭੈ ਹੋਣਾ ਚਾਹੁੰਦਾ, ਅਤੇ ਮੇਰੇ ਮਨਾਂ ਜੇ ਧਰੂ ਵਰਗਾ ਅਟਲ ਅਤੇ ਨਿਰਭੈ ਹੋ ਸਕਦਾ ਤੂੰ ਪਰਮਾਤਮਾ ਨੂੰ ਜਪ। ਅਟਲ ਭਇਓ ਧਰੂ ਜਾ ਕੇ ਸਿਮਰਨ, ਕਿਵੇਂ ਅਟਲ ਹੋਇਆ? ਸਿਰਫ ਬਰੀਫਲੀ ਸੰਖੇਪ ਜਿਹੀਆਂ ਭਾਈ ਸਾਹਿਬ ਦੀ ਰਚਨਾ ਵਿੱਚੋਂ ਹੀ ਉਹ ਕਹਿੰਦੇ ਨੇ, ਰਾਜਾ ਹੋਇਆ ਉਤਾਨ ਪਾਦ। ਸਿਰਫ ਮੈਂ ਨਾਂ ਦੱਸ ਦੇਣਾ, ਉਹਦੀਆਂ ਦੋ ਰਾਣੀਆਂ ਸਨ, ਇੱਕ ਦਾ ਨਾਮ ਸੀ ਸੁਰੁਚੀ ਅਤੇ ਇੱਕ ਦਾ ਨਾਮ ਸੀ ਸੁਨੀਤੀ। ਜਿਹੜੀ ਸੁਰੁਚੀ ਸੀ ਉਹਦੇ ਵਿੱਚੋਂ ਪੁੱਤਰ ਨੇ ਜਨਮ ਲਿਆ, ਉਹਦਾ ਨਾਮ ਸੀ ਉੱਤਮ, ਅਤੇ ਜਿਹੜੀ ਸੁਨੀਤੀ ਹੈ ਇਹਦੇ ਵਿੱਚੋਂ, ਇਹਦੀ ਕੁੱਖ 'ਚੋਂ ਜਿਹਨੇ ਜਨਮ ਲਿਆ ਉਹਦਾ ਨਾਮ ਹੈ ਧਰੂ। ਪਰ ਉਤਾਨ ਪਾਦ ਆਪਣੀ ਰਾਣੀ ਸੁਰੀਚੂ ਨੂੰ ਪਿਆਰ ਜ਼ਰੂਰ ਕਰਦਾ ਅਤੇ ਉਹਦੇ ਪੁੱਤਰ ਉੱਤਮ ਨੂੰ ਆਪਣੀ ਗੋਦ ਵਿੱਚ ਖਡਾਉਂਦਾ, ਪਰ ਸੁਨੀਤੀ ਜਿਹੜੀ ਹੈ ਪਰਮਾਤਮਾ ਦੀ ਭੈ ਵਾਲੀ ਅਤੇ ਰੱਬ ਦੇ ਭਰੋਸੇ 'ਤੇ ਜੀਣ ਵਾਲੀ ਨਿਆਣਾ ਧਰੂ। ਇੱਕ ਦਿਨ ਦੇਖਿਆ ਕਿ ਬਾਪ ਤਾਂ ਮੇਰਾ ਵੀ ਹੈ, ਰਾਜੇ ਦੀ ਗੋਦ ਵਿੱਚ ਬੈਠਾ ਉੱਤਮ ਖੇਲਦਾ, ਅਤੇ ਧਰੂ ਵੀ ਦੌੜ ਕੇ ਬਾਪ ਦੀ ਗੋਦ ਵੱਲ ਵਧਿਆ, ਅਤੇ ਬਾਪ ਨੇ ਉਤਾਨ ਪਾਦ ਨੇ ਉਸ ਬੱਚੇ ਨੂੰ ਆਪਣੀ ਗੋਦ ਵਿੱਚ ਲੈ ਕੇ ਜਦੋਂ ਪਿਆਰ ਕਰਨ ਲੱਗਾ ਅਤੇ ਮਤਰਈ ਮਾਂ ਸੁਰੁਚੀ ਆਈ, ਉਹਨੇ ਬਾਹੋਂ ਪਕੜ ਕੇ ਬਾਹਰ ਕੱਢਿਆ, ਕਹਿਣ ਲੱਗੀ ਇਹਦੀ ਗੋਦ ਵਿੱਚ, ਰਾਜੇ ਦੀ ਗੋਦ ਵਿੱਚ ਸੰਘਾਸਨ 'ਤੇ ਚੜ੍ਹਨ ਦਾ ਤੂੰ ਲਾਇਕ ਨਹੀਂ, ਤੇਰੀ ਕਿਵੇਂ ਜ਼ਰੂਰਤ ਕਿ ਬਾਪ ਦੀ ਗੋਦ ਵਿੱਚ ਤੂੰ ਰਾਜੇ ਦੀ ਗੋਦ 'ਚ ਆ ਗਿਓ। ਨਿਆਣਾ ਸੀ, ਠੋਕਰ ਵੱਜੀ, ਉਹਨੇ ਬਾਪ ਵੱਲ ਦੇਖਿਆ, ਸਿੰਘਾਸਨ ਵੱਲ ਦੇਖਿਆ, ਉਹਨੇ ਮਾਂ 'ਤੇ ਜਾ ਕੇ ਪ੍ਰਸ਼ਨ ਕੀਤਾ, ਮੈਨੂੰ ਇੱਕ ਗੱਲ ਦੱਸ ਕਿ ਤੂੰ ਰਾਣੀ ਹੈ ਕਿ ਇਸ ਘਰ ਦੀ ਗੋਲੀ ਹੈ, ਹੈ ਉਹ ਬੱਚਾ? ਗੁਰੂ ਤੇਗ ਬਹਾਦਰ ਕਹਿੰਦੇ ਨੇ ਇੱਕ ਬੱਚੇ ਦੀ ਜ਼ਿੰਦਗੀ ਤੋਂ ਕੋਈ ਸਿੱਖ। ਉਹਨੇ ਪੁੱਛਿਆ, ਮਾਂ ਤੂੰ ਰਾਣੀ ਕਿ ਗੋਲੀ? ਮਾਂ ਨੇ ਕਿਹਾ, ਪੁੱਤਰ ਹਾਂ ਤਾਂ ਮੈਂ ਰਾਣੀ, ਜਨਮ ਵੀ ਰਾਜੇ ਕਰ ਲਿਆ, ਵਿਆਹੀ ਵੀ ਰਾਜੇ ਨਾਲ ਗਈ, ਪਰ ਕਰਤੂਤ ਅਤੇ ਕਰਮ ਵੇਰੇ ਗੋਲੀਆਂ ਨਾਲੋਂ ਵੀ ਮਾੜੇ ਨੇ। ਉਹਨੇ ਕਿਹਾ, ਮਾਂ ਮੈਨੂੰ ਇੱਕ ਗੱਲ ਦੱਸ, ਮੈਂ ਪਿਤਾ ਦਾ ਸਿੰਘਾਸਨ ਲੈ ਸਕਣਾ? ਬਿਲਕੁਲ, ਉਹਨਾਂ ਪਹਿਲਾਂ ਇਹ ਨਹੀਂ ਕਿਹਾ ਮੈਂ ਪਰਮਾਤਮਾ ਪਾ ਸਕਣਾ। ਕਹਿਣ ਲੱਗੇ, ਜਿਸ ਗੋਦ ਵਿੱਚੋਂ ਮੈਨੂੰ ਧੱਕੇ ਪਏ ਨੇ ਉਹ ਤਖ਼ਤ ਮੈਨੂੰ ਕਿਵੇਂ ਮਿਲੇਗਾ? ਮਾਂ ਬੜੀ ਸਿਆਣੀ ਸੀ, ਉਹਨੇ ਕਿਹਾ, ਪੁੱਤਰਾ ਨਾਮ ਨਾ ਹੋਵੇ, ਅਜੇ ਇਸ ਤਖ਼ਤ ਤੋਂ ਧੱਕੇ ਪੈਂਦੇ ਨੇ, ਜੇ ਪਰਮਾਤਮਾ ਦੀ ਬੰਦਗੀ ਨਾ ਕੀਤੀ ਤਾਂ ਦਰਗਾਹ ਵਿੱਚੋਂ ਵੀ ਧੱਕੇ ਪੈਣਗੇ। ਫਿਰ ਇੱਕ ਕੰਮ ਕਰ, ਤੂੰ ਇਬਾਦਤ ਕਰ। ਮੈਂ ਸਿਰਫ ਤਾਂ ਇਹ ਉਦਾਹਰਨਾਂ ਲਈਆਂ, ਤੁਸੀਂ ਵਿਸਤਾਰ ਨਾਲ ਪੜ੍ਹਿਓ ਦਸਵੀਂ ਵਾਰ ਦੀਆਂ ਪੌੜੀਆਂ, ਅਤੇ ਭਾਈ ਸਾਹਿਬ ਨੇ ਦਸਵੀਂ ਵਾਰ ਦੀ ਸ਼ੁਰੂਆਤ ਹੀ ਧਰੂ ਤੋਂ ਕੀਤੀ। ਕਹਿਣ ਲੱਗੇ, ਧਰੂ ਹੱਸਦਾ ਕਰ ਆਇਆ, ਕਰ ਪਿਆਰ ਪਿਓ ਕੁਛੜ ਦਿੱਤਾ,
ਬਾਹੋਂ ਪਕੜ ਉਠਾਲਿਆ, ਮਨ ਵਿੱਚ ਰੋਸ ਮਤਰਈ ਕੀਤਾ। ਡੱਡੋ ਲਿੱਕਾ ਮਾਂ ਪੁੱਛੇ, ਤੂੰ ਸਾਹ ਵਾਣੀ ਖੈਂ ਕਿ ਸਰੀਤਾ? ਕਹਿਣ ਲੱਗੀ, ਸਾਹ ਵਾਣੀ ਖਾਂ ਜਨਮ ਦੀ ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਪੁੱਤਰ ਰਾਣੀ ਜ਼ਰੂਰ ਹਾਂ ਪਰ ਭਗਤੀ ਸਿਮਰਨ ਨਹੀਂ। ਇਹੀ ਗੱਲ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਦਿੱਲੀ ਕਹੀ। ਰਾਜੇ ਜੈ ਸਿੰਘ ਦੀ ਰਾਣੀ ਜਦੋਂ ਪਰਖਣ ਲੱਗੀ, ਗੋਲੀਆਂ ਵਾਲੇ ਕੱਪੜੇ ਪਾ ਕੇ ਅਤੇ ਸਿਰ 'ਤੇ ਛੜੀ ਰੱਖ ਕੇ ਕਿਹਾ ਸੀ, ਚੰਗੇ ਕਰਮਾਂ ਕਰਕੇ ਰਾਜ ਭਾਗ ਮਿਲਿਆ ਹੀ, ਅਤੇ ਜੇ ਗੁਰੂ ਨੂੰ ਪਰਖਣ ਲੱਗ ਪਈ ਹੈ ਚੇਤੇ ਰੱਖੀ, ਗੋਲੀਆਂ ਤੋਂ ਵੀ ਥੱਲੇ ਚਲੀ ਜਾਏਗੀ ਜੇ ਭਗਤੀ ਨਹੀਂ ਤਾਂ। ਸਾਹ ਵਾਣੀ ਖਾਂ ਜਨਮ ਦੀ ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਉਹ ਪੁੱਛਦਾ, ਮਾਂ ਕਿਸ ਉੱਦਮ 'ਤੇ ਰਾਜ ਮਿਲੇ ਛਤਰੂ 'ਤੇ ਸਭ ਖੋਵਨ ਮੀਤਾ? ਅਤੇ ਮਾਂ ਬੜੀ ਸਿਆਣੀ ਸੀ, ਉਹਨੇ ਈਰਖਾ ਨਹੀਂ ਪਨਪਨ ਦਿੱਤੀ। ਮੈਂ ਕਹਿੰਦਾ ਮਾਤਾਵਾਂ ਭੈਣਾਂ ਨੂੰ, ਹੁਣ ਤਾਂ ਚਲੋ ਸਾਡੇ ਜਿਹੜੇ ਅੱਗੇ ਕੁਟੁੰਬ ਦਾ ਅਵਸਥਾ ਸੀ ਨਾ, ਉਹ ਹੁਣ ਚਲੀ ਗਈ ਹੈ। ਇੱਕ ਇੱਕ ਬੱਚਾ ਹੈ ਘਰ ਵਿੱਚ, ਮਾਂ ਬਾਪ ਨੇ ਅੱਗੇ ਜੁਆਇੰਟ ਫੈਮਿਲੀ ਹੋਣੀ ਅਤੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਣੀ। ਅਤੇ ਕੁੜਮਾਈ ਸ਼ਬਦ ਵੀ ਇੱਥੇ ਤੋਂ ਬਣੇ ਹੈ। ਕੁੜਮਾਈ ਦਾ ਅਰਥ ਅਸੀਂ ਸਗਾਈ ਕਰਨੇ ਹਾਂ, ਮੰਗਣੀ ਕਰਨੇ ਹਾਂ, ਵੈਸੇ ਕੁੜਮਾਈ ਦਾ ਆਖਰੀ ਅਰਥ ਹੈ ਕੁਟੰਬ ਦੇ ਵਿੱਚ ਮਿਲਾਉਣਾ, ਵੀ ਇਹ ਸਾਡੇ ਕੁਟੰਬ ਵਿੱਚ ਹੁਣ ਮਿਲਣ ਜਾ ਰਹੇ ਨੇ। ਸਿਆਣੀਆਂ ਮਾਵਾਂ ਕਦੀ ਵੀ ਘਰ ਦੀ ਈਰਖਾ ਦੇ ਬੀਜ ਆਪਣੇ ਬੱਚੇ ਦੇ ਅੰਦਰ ਨਹੀਂ ਬੀਜਣ ਦਿੰਦੀਆਂ। ਯਾਦ ਰੱਖਿਓ, ਆਪਸ ਵਿੱਚ ਭਾਵੇਂ ਘਰ ਤਕਰਾਰ ਹੋਵੇ, ਕਦੀ ਬੱਚੇ ਦੇ ਅੰਦਰ ਨਫ਼ਰਤ ਦਾ ਬੀਜ ਨਾ ਬੀਜਿਓ, ਕਿਉਂਕਿ ਕੱਲ੍ਹ ਨੂੰ ਉਹਦੀ ਜ਼ਿੰਦਗੀ ਵਾਸਤੇ ਸੂਲਾਂ ਬਣ ਜਾਣਗੀਆਂ। ਮੈਂ ਸੋਚਣਾ ਮਾਂ ਕਿੱਡੀ ਸਿਆਣੀ, ਉਹਨੇ ਇੱਕ ਗੱਲ ਕਹੀ, ਕਹਿਣ ਲੱਗੇ ਪੁੱਤਰ ਤੂੰ ਪੁੱਛਣਾ ਕਿਸ ਉੱਦਮ 'ਤੇ ਰਾਜ ਮਿਲੇ ਸ਼ਤਰੂ 'ਤੇ ਸਭ ਖੋਵਨ ਮੀਤਾ? ਉਹਨੇ ਇਹ ਨਹੀਂ ਕਿਹਾ ਤੂੰ ਬਗਾਵਤ ਕਰੀ। ਕਹਿਣ ਲੱਗੀ, ਪੁੱਤਰ ਪਰਮੇਸ਼ਰ ਆਰਾਧੀਏ ਜਿੱਦੂ ਹੋਈ ਹੈ ਪਤਤ ਪੁਨੀਤਾ। ਪਰਮਾਤਮਾ ਨੂੰ ਜਪ, ਤੈਨੂੰ ਸਭ ਕੁਝ ਮਿਲੇਗਾ। ਜਿੱਦੂ ਹੋਈ ਹੈ ਪਤਤ ਪੁਨੀਤਾ, ਬਾਹਰ ਚੱਲਿਆ ਕਰਨ ਤਪ, ਮਨ ਬੈਰਾਗੀ ਹੋਏ ਅਤੀਤਾਂ, ਨਾਰਦ ਮੁਨ ਉਪਦੇਸ਼ਿਆ, ਨਾਮ ਨਿਧਾਨ ਅਮਿਓ ਰਸ ਪੀਤਾ, ਪਿੱਛੋਂ ਰਾਧੇ ਸੱਦਿਆ, ਅਬਚਲ ਰਾਜ ਕਰੋ ਨਿਤ ਨੀਤਾ। ਵਾਹ ਮੇਰੇ ਪੁੱਤਰ, ਕਿੱਧਰ ਤੁਰਿਆ ਭਗਤੀ ਕਰਨ? ਬਾਹਰ ਤਪੱਸਿਆ ਕਰਨ ਤੁਰਿਆ ਰਾਜ ਦੀ ਗੱਲ? ਆ ਮੈਂ ਤੈਨੂੰ ਅੱਧਾ ਰਾਜ ਦੇ ਦੇਣਾ ਮੇਰੇ ਲਾਲ, ਜਾ ਨਾ। ਮਨ ਨੇ ਕਿਹਾ, ਵਾਹ ਉਹ ਪਰਮਾਤਮਾ ਭੁੱਲੀ ਰਿਹਾ ਵਾਂ, ਅੱਜ ਚਾਰ ਕਦਮ ਪੱਟੇ 'ਤੇ ਅੱਧਾ ਰਾਜ ਪੈਰਾਂ 'ਚ ਆ ਗਿਆ, ਮੈਂ ਤੇਰੇ ਤੱਕ ਜਾਵਾਂਗਾ, ਮੈਨੂੰ ਰਾਜ ਭਾਗ ਨਹੀਂ ਚਾਹੀਦਾ। ਅਸਲੀਅਤ ਹੈ, ਹਾਰ ਚੱਲੇ ਗੁਰਮੁਖ ਜਗ ਜੀਤਾ। ਹੁਣ ਉਹ ਕਿਹੜੀ ਅਟਲ ਪਦਵੀ ਸੀ? ਗੁਰੂ ਤੇਗ ਬਹਾਦਰ ਕਹਿ ਰਹੇ ਨੇ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਧਰੀ ਤਾਂ ਕੋ ਜਸ ਉਰਧਾਰੋ, ਅਟਲ ਭਇਓ ਧਰੂ ਜਾ ਕੈ ਸਿਮਰਨ ਅਰ ਨਿਰਭੈ ਪਦ ਪਾਇਆ। ਬਸ ਜੁੜ ਗਿਆ, ਬੱਚਾ ਸੀ, ਕਰਨ ਲੱਗਾ ਭਗਤੀ। ਅਤੇ ਅਗਲਾ ਬਚਨ, ਦੁੱਖ ਹਰਤਾ ਇਹ ਬਿਧ ਕੋ ਸੁਆਮੀ, ਤੈਂ ਕਾਹੇ ਬਿਸਰਾਇਆ ਮੇਰੇ ਮਨ। ਇਹ ਸਾਰੇ ਸ਼ਬਦ ਵਿੱਚ ਪਹਿਲੀ ਤੁਕ ਨਾਲ ਟੁਕਾਈ ਜਾਣੀ ਹੈ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਜਿਹੜਾ ਦੁੱਖਾਂ ਦਾ ਦੂਰ ਕਰਤਾ ਪਰਮਾਤਮਾ ਦੁੱਖ ਹਰਤਾ ਹੈ। ਇਹੋ ਜਿਹਾ ਸੁਆਮੀ ਨੂੰ ਤੂੰ ਕਿਉਂ ਭੁਲਾ ਦਿੱਤਾ? ਦੁੱਖ ਹਰਤਾ ਇਹ ਬਿਧ ਕੋ ਸੁਆਮੀ, ਤੈਂ ਕਾਹੇ ਬਿਸਰਾਇਆ, ਕਿਉਂ ਉਹਨੂੰ ਭੁਲਾ ਦਿੱਤਾ ਮਨਾ? ਅਤੇ ਉਹ ਕਿਹੜੀ ਅਟਲ ਪਦਵੀ ਮਿਲੀ? ਹੁਣ ਭਾਵੇਂ ਅਸੀਂ ਕਹਿ ਦਿੰਦੇ ਹਾਂ ਆਹ ਤਾਰਾ ਧਰੂਖ ਹੈ, ਭਾਈ ਗੁਰਸਿੱਖੋ ਇੱਕ ਉਹ ਅਟਲ ਪਦਵੀ ਹੈ, ਉੱਥੇ ਪਰਮਾਤਮਾ ਭਗਤ ਨੂੰ ਆਪਣਾ ਸਿੰਘਾਸਨ ਦੇ ਦਿੰਦਾ ਹੈ। ਬਾਣੀ 'ਚੋਂ ਦੇਖੋ, ਅੱਜ ਮਨ 'ਚ ਆ ਰਿਹਾ ਸੀ ਅਟਲ ਪਦਵੀ ਕੀ, ਬਾਕੀ ਸਾਰੀਆਂ ਪਦਵੀਆਂ ਖਤਮ ਹੋ ਜਾਣਗੀਆਂ। ਅਟਲ ਪਦਵੀ ਹੈ ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭੈ ਹੈ ਕੋ ਨਾ ਸਕੈ ਪਛਾਨੀ। ਕਿਹੜੀ ਅਟਲ ਪਦਵੀ? ਤਿੱਥੈ ਭਗਤ ਵਸੈ ਕੇ ਲੋ, ਕਰੈ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਖਾਲ। ਅਟਲ ਪਦਵੀ ਬੇਗਮਪੁਰਾ, ਸ਼ਹਿਰ ਕੋ ਨਾਉ, ਦੁੱਖ ਅੰਧੋ ਨਹੀਂ ਤੇ ਠਾਉ, ਨਾ ਤਸਵੀਜ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੈਂ ਖੂਬ ਵਤਨ ਗਹਿ ਪਾਈ, ਉਹਾਂ ਖੈਰ ਸਦਾ ਮੇਰੇ ਭਾਈ। ਅਟਲ ਪਦਵੀ, ਅਟਲ ਭਇਓ ਤਰੂ ਜਾਂ ਕਹਿ ਸਿਮਰਨ ਅਰ ਨਿਰਭੈ ਪਦ ਪਾਇਆ, ਦੁੱਖ ਹਰਤਾ ਇਹ ਬਿਧ ਕੋ ਸੁਆਮੀ, ਤੈਂ
ਕਾਹੇ ਬਿਸਰਾਇਆ, ਮਣਾ ਤੂੰ ਕਿਉਂ ਭੁਲਾ ਦਿੱਤਾ। ਤੀਸਰਾ ਪ੍ਰਮਾਣ ਦਿੱਤੋ ਨੇ, ਜਬ ਹੀ ਸ਼ਰਨ ਗਈ ਕਿਰਪਾ ਨਿਧ, ਕਿਰਪਾ ਦੇ ਖਜ਼ਾਨੇ ਜੀ ਦੇ ਜਦੋਂ ਸ਼ਰਨ ਇੱਕ ਹਾਥੀ ਨੇ ਲਈ, ਕਿਉਂਕਿ ਆਪ ਸਭ ਨੂੰ ਪਤਾ ਹੈ ਸਰਾਪ ਕਰਕੇ ਹਾਥੀ ਬਣਿਆ, ਤੰਦਵੇਂ ਨੇ ਗ੍ਰਸ ਲਿਆ, ਜੋ ਪੁਰਾਣਿਕ ਘਟਨਾ ਹੈ ਪਰ ਅਸੀਂ ਵਰਤਮਾਨ 'ਚ ਇਹਨੂੰ ਲੈਣਾ। ਜਬ ਹੀ ਸ਼ਰਨ ਗਈ ਕਿਰਪਾ ਨਿਧ, ਗਜ ਗ੍ਰਾਹ ਤੇ ਛੂਟਾ, ਮਹਿਮਾ ਨਾਮ ਕਹਾਂ ਲੋ ਬਰਨੂ, ਰਾਮ ਕਹਿਤ ਬੰਧਨ ਤੇ ਟੂਟਾਂ। ਜੇ ਉਸਨੇ ਪਰਮਾਤਮਾ ਨੂੰ ਯਾਦ ਕੀਤਾ ਤੇ ਤੰਦਵੇ ਤੋਂ ਉਹਦਾ ਖਹਿੜਾ ਛੁੱਟ ਗਿਆ। ਸੰਸਾਰ ਵੀ ਮਾਇਆ ਤਾਂ ਤੰਦਵੇ ਦੀ ਤਰ੍ਹਾਂ ਹੈ, ਜਕੜਿਆ ਪਿਆ। ਜੇ ਉਹ ਰਾਮ ਕਹਿ ਕੇ ਛੁੱਟ ਗਿਆ ਤੇ ਮੇਰੇ ਮਨਾ ਤੂੰ ਵੀ ਪਰਮਾਤਮਾ ਨੂੰ ਕਹਿ, ਪਰਮਾਤਮਾ ਨੂੰ ਯਾਦ ਕਰ, ਤੇਰੀ ਵੀ ਬੰਦ ਖਲਾਸੀ ਹੋ ਜਾਏਗੀ। ਇਸੇ ਨੂੰ ਹਜ਼ੂਰ ਨੇ ਸ਼ਲੋਕਾਂ ਵਿੱਚ ਫਿਰ ਦੁਹਰਾਇਆ ਵੀ ਕਿ ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਕਹੁ ਨਾਨਕ ਅਬ ਓਟ ਹਰ ਗਜ ਜਿਉਂ ਹੋ ਸਹਾਏ, ਗਜ ਜਿਉਂ ਹੋ ਸਹਾਏ। ਅਤੇ ਜਦੋਂ ਨਾਮ ਦਾ ਆਸਰਾ ਲਿਆ ਫਿਰ ਬਲ ਛੁਟਕਿਓ ਬੰਧਨ ਪਰੇ ਸਨ, ਹੁਣ ਕੀ ਹੋਵਾ, ਬਲ ਹੋਵਾ ਬੰਧਨ ਛੁਟੇ, ਸਭ ਕਿਛੁ ਖੋਤ ਉਪਾਏ, ਨਾਨਕ ਸਭ ਕਿਛੁ ਤੁਮਰੇ ਖਾਤਮੈ ਤੁਮੀ ਹੋਤ ਸਹਾਏ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਰਾਮ ਕਹਿਤ ਬੰਧਨ ਤੇ ਟੂਟਾ। ਅਖੀਰ ਵਾਲਾ ਜਿਹੜਾ ਬਚਨ ਹੈ ਉਹ ਹਜ਼ੂਰ ਨੇ ਕਿਹਾ, ਅਜਾ ਮਲ ਪਾਪੀ ਜੱਗ ਜਾਣੈ, ਸਾਰੀ ਦੁਨੀਆ ਜਾਣਦੀ ਏ ਕਿ ਅਜਾ ਮਲ ਨੇ ਗੁਨਾਹ ਕੀਤੇ, ਪਾਪ ਕੀਤੇ, ਵੈਸ਼ਿਆਗਾਮੀ ਹੋ ਗਿਆ। ਪਰ ਅਖੀਰ ਅੰਤਲੇ ਸਮੇਂ ਉਹਨੂੰ ਪਰਮਾਤਮਾ ਦੀ ਸ਼ਰਨ, ਪਰਮਾਤਮਾ ਦੇ ਨਾਮ ਦੀ ਯਾਦ ਨੇ ਉਹਦਾ ਪਾਰ ਉਤਾਰਾ ਕਰ ਦਿੱਤਾ। ਅਜਾ ਮਲ ਪਾਪੀ ਜੱਗ ਜਾਣੈ, ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰੈ ਪਾਰਾ। ਦੇਖੋ ਚਾਰ ਪਦੇ ਨੇ, ਚਾਰ ਉਦਾਹਰਨਾਂ ਨੇ, ਅਤੇ ਚਾਰਾਂ ਪਦਿਆਂ ਦੀ ਜਿਹੜੀ ਅੰਤਲੀ ਤੁਕ ਆਉਂਦੀ ਹੈ ਉਹਦੇ ਵਿੱਚ ਮਨ ਨੂੰ ਸਮਝਾਇਆ, ਤੂੰ ਉਹਦੇ ਜਸ ਨੂੰ ਗਾਹ, ਤੂੰ ਉਹਦੇ ਚਰਨਾਂ ਦਾ ਓਟ ਆਸਰਾ ਲੈ। ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਪਰਮਾਤਮਾ ਦੇ ਚਰਨਾਂ ਦੀ ਸ਼ਰਨ ਵਿੱਚ ਹੀ ਅਖੀਰਲਾ ਸੁੱਖ ਹੈ। ਫਿਰ ਉਸ ਸ਼ਰਨ ਵਿੱਚ ਪਾਪ, ਗੁਨਾਹ, ਔਗਣ, ਧੱਕੇ ਪੈਣੇ ਸਾਰੇ ਕੱਟੇ ਜਾਂਦੇ ਨੇ। ਸਿਰਫ ਇੱਕ ਦੋ ਪ੍ਰਮਾਣ ਦੇ ਕੇ ਸੰਪੰਨਤਾ ਵੱਲ ਆਵਾਂ, ਅਸੀਂ ਸ਼ਰਨ ਲਈਏ ਅੰਤਰਾਤਮੇ ਤੋਂ। ਪਰ ਮੈਂ ਬੇਨਤੀ ਕੀਤੀ, ਜਿੰਨੀ ਦੇਰ ਤੱਕ ਆ ਪਰਿਵਾਰ ਦੇ ਸੰਸਾਰ ਦਾ ਚੁਗਿਰਦਾ ਹੈ ਨਾ, ਉਨੀ ਦੇਰ ਤੱਕ ਮਨ ਸੋਚਦਾ ਸਦਾ ਇਹੀ ਦਿਨ ਰਹਿਣੇ ਨੇ। ਅਸਲੀਅਤ ਪੁੱਤਰਾਂ ਨੂੰ, ਸੰਸਾਰ ਨੂੰ, ਰਿਸ਼ਤੇਦਾਰਾਂ ਨੂੰ, ਪਦਵੀਆਂ ਨੂੰ, ਸਿਰਫ ਇਹ ਕਹਿੰਦਾ ਆਪਾਂ ਨੂੰ ਕੀ ਪਰਵਾਹ। ਨਹੀਂ ਭਾਈ, ਉਸ ਪਰਮਾਤਮਾ ਦੀ ਸ਼ਰਨ ਵਿੱਚ ਕਿੰਨਾ ਕੁ ਵੱਡਾ ਸੁੱਖ। ਸਿਰਫ ਦੋ ਤਿੰਨ ਪਰਮਾਨ ਨੇ। ਗੁਰੂ ਕਲਗੀਧਰ ਸੱਚੇ ਪਿਤਾ ਜੀ ਨੇ ਨਾ, ਪਿਤਾ ਜੀ ਦੀ ਸ਼ਹਾਦਤ ਤੋਂ ਬਾਅਦ ਖੜਕ ਚੁੱਕੀ ਸੀ, ਕਿਰਪਾਨ ਚੁੱਕੀ, ਜਵਾਬ ਦਿੱਤਾ ਇਹਦੇ ਜ਼ੁਲਮ ਦਾ। ਪਰ ਨਾਲ ਉਹਨੇ ਇੱਕ ਗੱਲ ਕਹੀ, ਕਹਿਣ ਲੱਗੇ ਤੂੰ ਕਾਸਲੀ ਡਰਾਨਾ, ਜ਼ਫਰਨਾਮੇ ਵਿੱਚੋਂ ਇਹ ਸ਼ਬਦ ਹੈ, ਇੱਕ ਸ਼ੇਅਰ ਹੈ। ਕਹਿੰਦੇ ਨੇ ਤੂੰ ਚਾਰ ਚੁਫੇਰੇ ਕਿਲੇ ਦੇ ਘੇਰਾ ਪਵਾਇਆ, ਰਾਸ਼ਨ ਪਾਣੀ ਬੰਦ ਕੀਤੇ, ਤੇਰੇ ਛਪਾਈ, ਤੇਰੇ ਰਜਵਾੜੇ, ਤੇਰੇ ਸੂਬੇ ਵਾਰ ਵਾਰ ਧਮਕੀਆਂ ਦਿੰਦੇ ਨੇ, ਪਰ ਜ਼ਫਰਨਾਮਾ ਲਿਖਦਿਆਂ ਕਹਿ ਇੱਕ ਗੱਲ ਯਾਦ ਰੱਖੀ ਕਿ ਜਿਹੜਾ ਸ਼ੇਰ ਦੀ ਸ਼ਰਨ ਵਿੱਚ ਚਲਾ ਜਾਏ ਉਹਦੇ ਸਾਹਮਣੇ ਭੇਡਾਂ, ਬੱਕਰੀਆਂ ਅਤੇ ਖਰਨ ਜਿੰਨੇ ਮਰਜ਼ੀ ਤੁਰੇ ਫਿਰਨ, ਉਹ ਕਿਸੇ ਦੀ ਪਰਵਾਹ ਨਹੀਂ ਕਰਦਾ, ਸ਼ਰਨ ਵਿੱਚ ਸੁੱਖ ਹੈ। ਕਹਿੰਦੇ ਨੇ ਤੇਰਾ ਕਿਰਦਾਰ ਇੱਕ ਕਾਇਰ ਭੇਡ ਦੀ ਤਰ੍ਹਾਂ ਹੈ, ਅਤੇ ਮੈਂ ਜਿਸ ਦੀ ਸ਼ਰਨ ਵਿੱਚ ਗਿਆ ਉਹ ਬੱਬਰ ਸ਼ੇਰ ਦੀ ਤਰ੍ਹਾਂ ਹੈ। ਯਾਦ ਰੱਖ, ਪਰਮਾਤਮਾ ਦੀ ਸ਼ਰਨ ਵਿੱਚ ਆਇਆ, ਮੈਨੂੰ ਕਿਸੇ ਦੀ ਪਰਵਾਹ ਨਹੀਂ। ਗੁਰੂ ਜੀ ਦਾ ਬਚਨ ਆਉਂਦਾ, ਹਜ਼ੂਰ ਨੇ ਫੁਰਮਾਇਆ, ਕਸੇ ਪੁਸ਼ਤ ਉਫਤਦ ਪਸੇ ਸ਼ੇਰੇ ਨਰ। ਜਿਹੜਾ ਕੋਈ ਵੀ ਬੰਦਾ, ਕੋਈ ਵੀ ਇਨਸਾਨ ਸ਼ੇਰ ਦੀ ਸ਼ਰਨ ਵਿੱਚ ਚਲਾ ਜਾਏ, ਕਸੇ ਪੁਸ਼ਤ ਉਫਤਦ ਪਸੇ ਸ਼ੇਰੇ ਨਰ,
ਨਾ ਗੀਰਦ ਬੂਜੋ ਮੇਸ਼ੋ ਆਹੂ ਗੁਜ਼ਰ। ਬੂਜੋ ਦਾ ਅਰਥ ਹੈ ਬੱਕਰੀ, ਮੇਸ਼ੋ ਦਾ ਅਰਥ ਹੈ ਭੇਡ, ਅਤੇ ਆਹੂ ਦਾ ਅਰਥ ਹੈ ਖਰਨ। ਕਹਿੰਦੇ ਨੇ ਜਿਹੜਾ ਸ਼ੇਰ ਦੀ ਸ਼ਰਨ ਵੀ ਚਲਾ ਜਾਏ ਉਹਨੂੰ ਭੇਡ ਬੱਕਰੀ ਅਤੇ ਖਰਨਾਂ ਦਾ ਭੈ ਕੀ। ਗੁਰੂ ਜੀ ਨੇ ਇੱਕ ਹੋਰ ਬਾਣੀ 'ਚ ਪ੍ਰਮਾਣ ਦਿੱਤਾ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਉਹਦੀ ਸ਼ਰਨ ਸਿਮਰਨ ਕਰਕੇ ਜਾਇਆ ਜਾਂਦਾ, ਉਹਨੂੰ ਯਾਦ ਕਰਕੇ। ਅਤੇ ਜਿੰਨਾ ਅਸੀਂ ਅੰਤਰਮੁਖੀ ਹੋ ਕੇ ਸ਼ਬਦ ਦਾ ਅਭਿਆਸ ਕਰਾਂਗੇ, ਸਿਮਰਨ ਕਰਾਂਗੇ ਗੁਰਮੁਖੋ, ਓਨੀ ਸ਼ਰਨ ਦੀ ਪਕਿਆਈ ਹੋਵੇਗੀ। ਸ਼ਬਦ ਕਹਿ ਦੇਣਾ, ਮੈਂ ਆਰੰਭ 'ਚ ਕਿਹਾ ਸੀ ਕਥਾ ਹੋ ਜਾਣੀ, ਇਹ ਸ਼ਰਨ ਵਿੱਚ ਨਹੀਂ ਅਜੇ। ਜਿੰਨੀ ਦੇਰ ਤੱਕ ਮੇਰਾ ਅੰਦਰ ਆਪਣੇ ਬਲ ਨੂੰ ਹਾਰ ਕੇ ਪਰਮਾਤਮਾ ਦੀ ਸ਼ਰਨ ਉਹਦਾ ਆਸਰਾ ਨਹੀਂ ਪਕੜਦਾ, ਅਤੇ ਸ਼ਰਨ ਨਾਮ ਜਪ ਕੇ ਪਕੜੀ ਜਾਏਗੀ ਉਹਨੂੰ ਪੁਕਾਰ ਕੇ। ਗੁਰੂ ਜੀ ਨੇ ਇੱਕ ਪ੍ਰਮਾਣ ਖੋਰ ਦਿੱਤਾ, ਚੱਕੀ ਦੇ ਦੋ ਪੁੜ ਨੇ ਅਤੇ ਦਾਣੇ ਪਾ ਕੇ ਪੁਰਾਤਨ ਸਮੇਂ ਬੀਬੀਆਂ ਭੈਣਾਂ ਚੱਕੀ ਨੂੰ ਘੁਮਾ ਕੇ ਦਾਣੇ ਦੁਫਾੜ ਕਰਕੇ ਆਟਾ ਤਿਆਰ ਕਰਦੀਆਂ ਸਨ। ਪਰ ਗੁਰੂ ਜੀ ਨੇ ਕਿਹਾ ਚੱਕੀ ਦੇ ਦੋ ਫੁੜ ਦਾਣਿਆਂ ਨੂੰ ਦੁਫਾੜ ਕਰਦੇ ਨੇ, ਚਾਰ ਟੁਕੜੇ ਕਰਕੇ ਪੀ ਦਿੰਦੇ ਨੇ, ਪਰ ਜਿਹੜੇ ਦਾਣੇ ਕਿੱਲੀ ਦੇ ਨੇੜੇ ਜੁੜੇ ਰਹਿ ਜਾਣ ਉਹਨੂੰ ਚੱਕੀ ਦੇ ਪੁੜ ਵੀ ਕਦੀ ਦੁਫਾੜ ਨਹੀਂ ਕਰ ਸਕਦੇ। ਮਨਾ ਆਈ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਜਿਹੜੇ ਕਿੱਲੀ ਤੋਂ ਦੂਰ ਜਾਂਦੇ ਨੇ ਦੁਫਾੜ ਚਾਰ ਫਾੜ ਟੁਕੜੇ ਉਹਨਾਂ ਦੇ ਹੁੰਦੇ ਨੇ। ਆ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ, ਕਿੱਲੀ ਉਹ ਮਨਾ ਜਿੰਨਾ ਇਹਦੇ ਤੋਂ ਦੂਰ ਜਾਏਗਾ ਉਹਨਾਂ ਮਨ ਖੰਡਿਤ ਹੋਵੇਗਾ, ਜਿੰਨਾ ਇਹਦੇ ਨੇੜੇ ਢੋਕੇ ਰਹੇਗਾ ਸੱਚ ਜਾਣੀ ਵਿਕਾਰਾਂ ਦੇ ਪੁੜ ਤੇਰਾ ਵਾਲ ਵੀ ਵਿੰਗਾ ਨਹੀਂ ਕਰ ਸਕਣਗੇ। ਸ਼ਰਨ ਅਸੀਂ ਬਚਨ ਪੜ੍ਹਦੇ ਹਾਂ, ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਖੇਠ, ਜੋ ਦਰ ਰਹੇ ਸੋ ਉਭਰੇ ਨਾਨਕ ਅਜਬ ਡਿੱਠ। ਜਿਹੜੇ ਜੁੜੇ ਰਹੇ ਸ਼ਰਨ ਵਿੱਚ, ਉਹ ਸ਼ਰਨ ਵਿੱਚ ਜੁੜਨਾ ਭਾਈ ਨਾਮ ਜੁੜੀਏ, ਸਿਮਰਨ ਨਾਲ ਜੁੜੀਏ। ਅਤੇ ਇੱਕ ਬੇਨਤੀ ਹੈ, ਨਾਮ ਤਾਂ ਸਾਰੀ ਜਪ ਲੈਂਦੇ ਹਾਂ, ਵਾਹਿਗੁਰੂ ਸ਼ਬਦ ਸਾਰੀ ਅਸੀਂ ਕਹਿੰਦੇ, ਪਰ ਗੁਰੂ ਦੀਖਿਆ ਤੋਂ ਬਿਨਾਂ ਨਾਮ ਜਪਣ ਦਾ ਫਾਇਦਾ ਕੋਈ ਨਹੀਂ ਇੰਨਾ, ਇਹਨੂੰ ਸਮਝਿਓ। ਅਸੀਂ ਕਈ ਵਾਰੀ ਕਹਿੰਦੇ ਹਾਂ ਜੀ ਭਗਤੀ ਬੜੀ ਕਰਨੇ ਹਾਂ, ਅੰਮ੍ਰਿਤ ਦੀ ਗੱਲ ਚੱਲਦੀ ਹੈ ਨਾ, ਕਿਉਂਕਿ ਅੱਜ ਅਕਸਰ ਜਿੰਨਾ ਬੰਦੇ ਕੋਲ ਪੈਸਾ ਆ ਗਿਆ ਰੁਲਦਾ ਹੋਇਆ ਬੰਦਾ ਗੁਰੂ ਗੋਬਿੰਦ ਸਿੰਘ ਦੀ ਗੱਲ ਕਰਨ ਨੂੰ ਤਿਆਰ ਹੈ। ਖਿਮਾ ਕਰਿਓ, ਜਿੰਨੇ ਟਕੇ ਵੱਧ ਆ ਗਏ ਲੋਕ ਅੰਮ੍ਰਿਤ ਸ਼ਬਦ ਤੋਂ ਹੀ ਕੰਨੀ ਕਤਰਾਉਣ ਲੱਗ ਪਏ ਨੇ। ਕਿਉਂ? ਅੰਮ੍ਰਿਤ ਦਾ ਅਰਥ ਫਿਰਕਾ ਪ੍ਰਸਤੀ ਨਹੀਂ। ਅਸੀਂ ਕਹਿੰਦੇ ਹਾਂ ਜਪਣੇ ਤਾਂ ਨਾਮ ਜੀ, ਸਾਡੇ ਘਰ ਬਾਬਾ ਜੀ ਦਾ ਪ੍ਰਕਾਸ਼ ਜੀ, ਉੱਤੇ ਪ੍ਰਕਾਸ਼ ਛੱਲੇ ਸ਼ਰਾਬ ਦੀਆਂ ਬੋਤਲਾਂ ਪਈਆਂ ਨੇ, ਬਾਬਾ ਜੀ ਦੀ ਪ੍ਰਸੰਨਤਾ ਮਿਲ ਜੂ। ਚੰਦਾ ਦੇਤੇ ਹੈ ਮਸਜਿਦ ਮੇਂ, ਸ਼ਰਾਬ ਪੀਤੇ ਹੈ ਮੈਂ ਖਾਨੇ ਮੇਂ, ਖੁਦਾ ਵੀ ਰਾਜ਼ੀ ਰਹੇ ਸ਼ੈਤਾਨ ਵੀ ਨਾਰਾਜ਼ ਨਾ ਹੋ। ਸਮਝਿਓ ਕਿ ਜੇ ਅਸੀਂ ਕਹੀਏ ਵੀ ਭਗਤੀ ਕਰਨੇ ਆ ਗੁਰੂ ਤੋਂ ਬਿਨਾਂ, ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਇੱਕ ਤੁਕ ਆਈ, ਉਸ ਤੁਕ ਨੇ ਮੈਨੂੰ ਝੰਜੋੜਿਆ, ਕਹਿਣ ਲੱਗੇ ਮਨਮੁਖ ਭਗਤ ਕਰੇ ਬਿਨ ਸਤਿਗੁਰ। ਸਤਿਗੁਰੂ ਤੋਂ ਬਿਨਾਂ ਭਗਤੀ ਕਰਨ ਤੁਰ ਪਏ। ਮਨਮੁਖ ਭਗਤ ਕਰੇ ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨਾ ਹੋਈ ਰਾਮ, ਸਤਿਗੁਰੂ ਤੋਂ ਬਿਨਾਂ ਭਗਤੀ ਫਲੀ ਪੂਤ ਨਹੀਂ ਹੁੰਦੇ। ਕੱਲੀ ਘਾਲਣਾ ਨਹੀਂ, ਤੁਸੀਂ ਸਾਰੀ ਬਾਣੀ ਪੜ੍ਹਦੇ ਹੋ, 524 ਵਾਰੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਗਲ ਆਇਆ, ਸੈਂਕੜੇ ਵਾਰੀ ਜਿਹੜਾ ਆਇਆ, ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਸੀ ਕਿ ਕੱਲੀਆਂ ਕਮਾਈਆਂ ਨਹੀਂ, ਗੁਰਪ੍ਰਸਾਦ ਗੁਰੂ ਦੀ ਕਿਰਪਾ ਵਾਪਰਦੀ ਹੈ, ਅਤੇ ਜਿੱਦਣ ਗੁਰੂ ਦੀ ਕਿਰਪਾ ਵਾਪਰੇ ਉਦਣ ਪੱਥਰ ਵੀ ਕੀਮਤੀ ਲਾਲ ਬਣ ਜਾਂਦੇ ਨੇ, ਉਹਦੀ ਕਿਰਪਾ ਹੈ। ਗੁਰੂ ਨਾਨਕ ਸਾਹਿਬ ਨੇ ਇਸੇ ਗੁਰਪ੍ਰਸਾਦ ਲਈ ਸ਼ਬਦ ਵਰਤਿਆ ਸੀ ਕਿ ਕਾਇਆ ਆਰਨ ਮਨ ਵਿੱਚ ਲੋਕਾ ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾੜ ਪਾਪ ਪੜੇ ਤਿਸ ਉੱਪਰ ਮਨ ਜਲਿਆ, ਸੰਨੀ ਚਿੰਤ ਪਈ ਭਇਆ ਮਨੂਰ ਕੰਚਨ ਫਿਰ ਹੋਵੈ, ਜੇ ਗੁਰ ਮਿਲੈ ਤਨੇਖਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟਸ ਦੇਖਾ। ਨਾਮ ਨਾਲ ਜੁੜੀਏ, ਗੁਰੂ ਕੋਲੋਂ ਨਾਮ ਦੀ ਜਾਚਨਾ ਕਰੀਏ। ਹਜ਼ੂਰ ਜਦੋਂ ਨਾਮ ਦਿੰਦੇ ਨੇ
ਨਾਲ ਗੁਰੂ ਪ੍ਰਸਾਦ ਵਾਪਰਦਾ ਜਦੋਂ ਸਿੱਖ ਫਿਰ ਨਾਮ ਦਾ ਅਭਿਆਸ ਕਰਦਾ। ਜਿਨ੍ਹਾਂ ਨੇ ਅਭਿਆਸ ਕੀਤਾ ਜਪਿਆ, ਜੇ ਕਿਤੇ ਲੋਕਾਂ ਨੇ ਉਹਨਾਂ ਦੇ ਜੀਵਨ 'ਤੇ ਤਰਕ ਕਟਾਕਸ਼ ਵੀ ਕੀਤਾ ਅਤੇ ਉਹਨਾਂ ਨੇ ਪਰਮਾਤਮਾ ਸਾਹਮਣੇ ਜਾ ਕੇ ਫਰਿਆਦ ਕੀਤੀ। ਅਖੀਰਲਾ ਬਚਨ ਭਗਤ ਸਦਨਾ ਜੀ ਦਾ ਰਾਗ ਬਿਲਾਵਲ ਵਿੱਚ ਇਹ ਸ਼ਬਦ ਹੈ। ਆਪ ਸਭ ਨੂੰ ਪਤਾ ਹੈ ਉਹ ਕਿਰਤ ਕੀ ਕਰਦੇ ਸਨ, ਕਸਾਈ ਪੁਣਾ ਕਰਦੇ ਨੇ, ਅਤੇ ਜਦੋਂ ਭਗਤੀ ਕਰਨ ਲੱਗੇ ਤਾਂ ਸਾਡਾ ਸਮਾਜ ਆਪ ਤੁਰਦਾ ਘਾਟੇ ਤੁਰਨ ਵਾਲਿਆਂ ਦੇ ਉੱਪਰ ਕਟਾਕਸ਼ ਕਰਦਾ। ਤੁਸੀਂ ਬਾਣੀ ਪੜ੍ਹ ਕੇ ਦੇਖੋ ਜਿਤਨੇ ਭਗਤ ਨੇ। ਇੱਕ ਦਿਨ ਬਾਬਾ ਨਾਨਕ ਜੀ ਦਾ ਸ਼ਬਦ ਆਇਆ ਪ੍ਰਭਾਤੀ ਰਾਗ ਚਸ਼ਟਪਦੀ, ਕਹਿੰਦੇ ਨੇ ਮੈਂ ਕਿਹਨੂੰ ਕਿਹਨੂੰ ਜਵਾਬ ਦੇਵਾਂ, ਕਹਿੰਦੇ ਨੇ ਜੇ ਜਵਾਬ ਦੇਣ ਜਾਵਾਂਗਾ ਅੰਦਰ ਦੀ ਲਿਵ ਟੁੱਟੇਗੀ। ਚੁੱਪ ਰਹਿਣਾ ਤੇ ਲੋਕ ਮੂਰਖ, ਕਹਿੰਦੇ ਨੇ ਕਹਿਣ ਲੱਗੇ ਕਹਿਣ ਦਿਓ ਮੂਰਖ ਤਾਂ ਕੀ, ਪਰ ਮੇਰੀ ਅੰਦਰ ਦੀ ਗੰਢ ਤੇ ਨਹੀਂ ਨਾ ਟੁੱਟਦੀ ਪਈ। ਮਸਟ ਕਰੂੰ ਮੂਰਖ ਜੱਗ ਕਹੀ ਆ, ਅਧਕ ਬਕੂੰ ਤੇਰੀ ਲਿਵ ਰਹੀ ਆ। ਤਾਂ ਹੀ ਤਾਂ ਗੁਰੂ ਰਾਮਦਾਸ ਜੀ ਨੂੰ ਸ਼ਬਦ ਕਹਿਣੇ ਪਏ, ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ, ਲੋਕਨ ਕੀ ਚਤੁਰਾਈ ਉਪਮਾ ਤੇ ਬੈ ਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਤਾਰ। ਭਗਤ ਸਦਨਾ ਜੀ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਸਾਈਂ ਦੇ ਚਰਨਾਂ 'ਚ ਜੁੜੇ। ਕਿਸੇ ਕਿਹਾ ਤੇਰਾ ਪਾਰ ਉਤਾਰਾ ਕਿਵੇਂ ਹੋ ਸਕਦਾ, ਤੇਰੇ ਕਰਮ ਤੇਰੀ ਕਰਤੂਤ ਤੇਰਾ ਕੰਮ ਕੀ ਸੀ। ਉਹਨੇ ਕਿਹਾ ਕਿਉਂ, ਕਹਿਣ ਲੱਗੇ ਜਿਹੜੇ ਕਰਮ ਕੀਤੇ ਨੇ ਇਹਨਾਂ ਦਾ ਫਲ ਭੁਗਤਣਾ ਪਏਗਾ, ਪਰ ਯਾਦ ਰੱਖਿਓ ਜਦੋਂ ਸਿਮਰਨ ਆ ਜਾਏ ਉਦੋਂ ਕਰਮ ਵੀ ਨਾਸ਼ ਹੋ ਜਾਂਦੇ ਨੇ। ਲੱਕੜਾਂ ਇਕੱਠੀਆਂ ਕਰਦੀਆਂ ਸਾਲ ਲੱਗ ਜਾਂਦੇ ਨੇ, ਪਰ ਸਾੜਦਿਆਂ ਤਾਂ ਸਾਲ ਨਹੀਂ ਲੱਗਦੇ। ਕਰਮ ਇਕੱਠੇ ਕਰਦਿਆਂ ਕਈ ਜਨਮ ਲੱਗ ਗਏ, ਪਰ ਜਿੱਦਣ ਗੁਰੂ ਆਪਣੀ ਬਖਸ਼ਿਸ਼ ਦੀ ਚਿਨਗ ਲਾਉਂਦਾ ਤਾਂ ਕਰੋੜਾਂ ਜਨਮਾਂ ਦੇ ਕਰਮ ਵੀ ਸਾੜ ਦਿੰਦਾ ਹੈ। ਇੰਦਨ ਕੀਤਨ ਮੂੰਹ ਗਣਾ ਭੋਰੀ ਦਿੱਤੀਅਮ ਪਾਹੇ, ਜਾਂ ਇਉਂ ਕਹਿ ਲਈਏ ਲੋਕਾਂ ਮਤ ਕੋ ਫੱਕੜ ਪਾਏ, ਲੱਖ ਮੜਿਆਂ ਕਰ ਇਕੱਠੇ ਏਕ ਰੱਤੀ ਲੈ ਪਾਹੇ। ਉਹਨੇ ਕਿਹਾ ਅੱਛਾ ਮੇਰੇ ਕਰਮ ਨਾਸ਼ ਨਹੀਂ ਹੋਣਗੇ। ਉਹਨਾਂ ਕਿਹਾ ਨਹੀਂ ਨਹੀਂ, ਤੈਨੂੰ ਕਰਮਾਂ ਦਾ ਫਲ ਭੁਗਤਣਾ ਪਏਗਾ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਬਾਣੀ ਨੇ ਕਰਮ ਫਿਲੋਸਫੀ ਨੂੰ ਮੰਨਿਆ, ਪਰ ਯਾਦ ਰੱਖਿਓ ਜੋ ਕਰਮਾਂ ਦੇ ਉੱਤੋਂ ਕਿਰਪਾ ਆ ਜਾਏ ਤਾਂ ਸਾਰੇ ਕਰਮ ਨਖਿੱਧ ਹੋ ਜਾਂਦੇ ਨੇ। ਕਿਰਪਾ ਆ ਜਾਏ ਤਾਂ ਮਨ ਚ ਆਇਆ ਵਾਕਈ ਇਹਨੇ ਕਹਿ ਦਿੱਤਾ ਮੇਰੇ ਕਰਮ ਨਾਸ਼ ਨਹੀਂ ਹੋਣੇ। ਪਰ ਜਦੋਂ ਸਿਮਰਨ 'ਚ ਜੁੜੇ ਉਸ ਮਹਾਂਪੁਰਖ ਨੇ ਫਿਰ ਆਪਣੇ ਸੀਨੇ 'ਚੋਂ ਇੱਕ ਪੁਕਾਰ ਕੀਤੀ। ਜਦੋਂ ਸ਼ਬਦ ਪੜ੍ਹਦੇ ਆ ਤਾਂ ਕਈ ਵਾਰੀ ਸੋਚੀਦਾ ਕਿ ਜਿਵੇਂ ਪਰਮਾਤਮਾ ਨੂੰ ਸਿੱਠਣੀਆਂ ਤਾਂ ਨਹੀਂ ਦਿੰਦਾ ਪਿਆ ਭਗਤ, ਉਲਾਂਭੇ ਤਾਂ ਨਹੀਂ ਦਿੰਦਾ ਪਿਆ, ਨਹੀਂ, ਪਰ ਉਹ ਪਿਆਰ ਨਾਲ ਪੁੱਛਦਾ ਦਾਤਾ ਨ੍ਰਿਪ ਕੰਨਿਆ ਕੈ ਕਾਰਨ ਹੈ ਇੱਕ ਭਇਆ ਭੇਖ ਧਾਰੀ, ਕਾਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ। ਇੱਕ ਰਾਜੇ ਦੀ ਲੜਕੀ ਦੀ ਖਾਤਰ ਭੇਖੀ ਵਿਸ਼ਨੂੰ ਰੂਪ ਬਣ ਕੇ ਆਇਆ, ਤੂੰ ਤਾਂ ਉਸ ਕਾਮੀ ਦੀ ਪੈਜ ਵੀ ਸਵਾਰ ਦਿੱਤੀ। ਮੈਨੂੰ ਪਤਾ ਮੈਂ ਗੁਨਾਹ ਬੜੇ ਕੀਤੇ ਨੇ, ਕੀ ਮੇਰੇ ਕਰਮ ਨਾਸ਼ ਨਹੀਂ ਹੋਣਗੇ, ਮੈਂ ਤੇਰੀ ਸ਼ਰਨ 'ਚ ਆਇਆ। ਕਾਮ ਆਰਤੀ ਸਵਾਰਤੀ ਵਾਂਕੀ ਪੈ ਸਵਾਰੀ, ਤਵ ਗੁਣ ਕਹਾ ਜਗਤ ਗੁਰਾ, ਹੇ ਜਗਤ ਦੇ ਮਾਲਕ ਤੇਰਾ ਪਰਉਪਕਾਰ ਤੇਰਾ ਲਾਭ ਕੀ, ਜੋ ਕਰਮ ਨਾ ਨਾਸ ਹੈ ਜੇ ਮੇਰੇ ਮਾੜੇ ਕਰਮਾਂ ਦਾ ਨਾਸ਼ ਨਹੀਂ ਹੋਣਾ। ਤਾਂ ਸਿੰਘ ਸ਼ਰਨ ਕੱਤ ਜਾਈਐ ਜੋ ਜੰਬੁਕ ਗ੍ਰਸ ਹੈ, ਜੰਬੁਕ ਦਾ ਅਖਰੀ ਅਰਥ ਹੁੰਦਾ ਗਿੱਦੜ। ਕਹਿੰਦੇ ਨੇ ਮੈਨੂੰ ਇੱਕ ਗੱਲ ਦੱਸ, ਫਿਰ ਸ਼ੇਰ ਦੀਆਂ ਸਿਫਤਾਂ ਕਾਹਦੀਆਂ ਜੇ ਅਜੇ ਵੀ ਗਿੱਦੜਾਂ ਦੀਆਂ ਕੂਕਾਂ ਨੇ ਡਰਾਈ ਜਾਣਾ ਹੈ। ਤਾਂ ਕਰਮ ਗਿੱਦੜ ਨੇ, ਤੇਰੀ ਬਖਸ਼ਿਸ਼ ਸ਼ੇਰ ਵਰਗੀ। ਸਿੰਘ ਸ਼ਰਨ ਕਤ ਜਾਈਐ ਜੋ ਜੰਬੁਕ ਗ੍ਰਸ ਹੈ, ਏਕ ਬੂੰਦ ਜਲ ਕਾਰਨ ਹੈ ਚਾਤਰਕ ਦੁੱਖ ਪਾਵੈ, ਪ੍ਰਾਣ ਗਏ ਸਾਗਰ ਮਿਲੈ ਫੁਨ ਕਾਮਨਾ ਗਾਵੈ, ਜਿਉਂਦਿਆਂ ਚਾਤਰਿਕ ਇੱਕ ਪਾਣੀ ਦੀ ਬੂੰਦ ਨੂੰ ਵਿਲਕਦਾ ਅਤੇ ਮਰਨ ਤੋਂ ਬਾਅਦ ਸਮੁੰਦਰ ਪੈਦਾ ਕਰੇ। ਮੈਂ ਮਰਨ ਤੋਂ ਬਾਅਦ ਕੀ ਕਰਨਾ ਸਮੁੰਦਰ ਨੂੰ, ਜਿਉਂਦਿਆਂ ਪਾਣੀ ਦੇ, ਜਿਉਂਦਿਆਂ ਦੇ ਕੁਛ। ਅਗਲਾ ਬਚਨ ਉਹਨਾਂ ਕੀਤਾ, ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਰਮਾਵੂ, ਬੂਡ ਮੂਵੇ ਨੌਕਾ ਮਿਲੇ ਕਉ ਕਾਹੇ ਚੜਾਵੂ, ਜਿਉਂਦਿਆਂ ਪਾਣੀ ਦੀਆਂ ਛੱਲਾਂ ਡੋਬਦੀਆਂ ਪਈਆਂ ਨੇ, ਅਤੇ ਜੇ ਪਾਣੀ 'ਚ ਡੁੱਬ ਕੇ ਮਰ ਗਿਆ ਅਤੇ ਮਗਰੋਂ ਤੂੰ ਕਿਸ਼ਤੀਆਂ 'ਤੇ ਬੇੜੇ ਭੇਜ ਦਿੱਤੇ, ਮਰਿਆਂ ਨੂੰ ਤਾਂ ਪਾਣੀ ਵੀ ਤਾਰ ਦਿੰਦਾ, ਸਵਾਦ ਤਾਂ ਹੈ ਜੇ ਜਿਉਂਦੇ ਨੂੰ ਤਾਰੇ ਤਾਂ। ਬੂਟ ਮੂਵੇ ਨੌਕਾ ਮਿਲੇ ਕੌਕਾਂ ਏ ਚੜ੍ਹਾਵੂੰ। ਅਖੀਰ 'ਤੇ ਉਹਨਾਂ ਕਿਹਾ, ਮੈਂ ਨਾਹੀਂ ਕਿਛ ਹੋਂ ਨਹੀਂ ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ, ਮੈਂ ਤੇਰੇ ਚਰਨਾਂ ਦੀ ਸ਼ਰਨ ਵਿੱਚ ਆਇਆ। ਭਾਈ ਗੁਰੂ ਤੇਗ ਬਹਾਦਰ ਜੀ ਦਾ ਸ਼ਹਾਦਤ ਵਾਲਾ ਦਿਨ ਹੈ, ਪਰ ਅਸੀਂ ਉਪਦੇਸ਼ ਨੂੰ ਕਮਾਉਣ ਦਾ ਵੀ ਯਤਨ ਕਰੀਏ। ਉਪਦੇਸ਼ ਮਨਾ ਛੱਡ ਦੇ ਦੁਨੀਆ ਦੇ ਆਸਰੇ, ਇੱਕ ਪਰਮਾਤਮਾ ਦੀ ਸ਼ਰਨ ਵਿੱਚ ਉਹਦੇ ਚਰਨਾਂ ਦੀ ਓਟ ਆਸਰਾ ਲੈ ਲੈ, ਅਤੇ ਜੇ ਤੂੰ ਵੀ ਆਸਰਾ ਲਏਗਾ ਤਾਂ ਫਿਰ ਤੇਰਾ ਪਾਰ ਉਤਾਰਾ ਹੋ ਸਕੇਗਾ। ਸ਼ੁਰੂਆਤ ਕੀਤੀ ਸੀ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਦਰੀ ਤਾਂ ਕੋ ਜਸ ਉਰਤਾਰੋ, ਬੇਅੰਤ ਭੁੱਲਾਂ ਹੋਈਆਂ ਨੇ। ਸਾਧ ਸੰਗਤ, ਆਪ ਜੀ ਨੇ ਕਿਰਪਾ ਕਰਕੇ ਬਖਸ਼ ਦੇਣੀਆਂ ਔਰ ਅਰਦਾਸ ਕਰਨੀ ਸੱਚੇ ਪਾਤਸ਼ਾਹ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਇਸ ਨੂੰ ਜ਼ਿੰਦਗੀ ਵਿੱਚ ਕਿਣਕਾ ਮਾਤਰ ਆਪਾਂ ਕਮਾ ਸਕੀਏ। ਸਮੂਹ ਪ੍ਰਬੰਧਕ ਵੀਰਾਂ ਦਾ ਔਰ ਸਮੂਹ ਸਾਧ ਸੰਗਤ ਦਾ ਸਮਰੱਥ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ। ਭਾਈ ਕਮਲਜੀਤ ਸਿੰਘ ਹੁਣੀ ਕਾਫੀ ਦੇਰ ਦੇ ਇਹਨਾਂ ਨੇ ਹੁਕਮ ਕੀਤਾ ਪਰ ਵਕਤ ਹੁਣ ਬਣਿਆ, ਇੰਨੀ ਬੇਨਤੀ ਥੋੜ੍ਹੀ ਜ਼ਿਆਦਾ ਕਰਕੇ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।